दंडौत बंदन अनक बार करो कला समरथ डोलन ते राख कहो नानक रे कथ ज्ञान जन गुरदिया अज्ञान अंधेर बनास हर कृपा ते संत भेटिया नानक मन परगास मूह पुचरै शास्त्र खट पिंग गिरन चढ़ जाए अंध लखै बदरो सुन जो काल कृपा कराए सतनाम श्री वाहिगुरु जीओ तना श्री महला पंजवा तुम दाते ठाकर प्रतपालक नायक खसम हमारे निमक निमक तुम ही प्रतपाल हम बारक तुमरे थारे तुम दाते ठाकर प्रतपालक नायक खसम हमारे निमक निमक तुम ही प्रतपाल हम बारक तुमरे थारे ये वाहिक कवन गुण कहिए बेसुमार बेअंत स्वामी तिरो अंत ना किन्ही दरिया कोट पराद हमारे खंड अंत विधि समझाओ हम अज्ञान अल्प मत थोरी तुम अपन बिरद काव तुमरी शरण तुम्हारी आशा तुम ही सजन सुहेले राखो राखन हार दयाला नानक कर के गुले तुमरी शरण तुम्हारा तुम ही सजन सुहेले राखो राखन हार दयाला नानक कर के गुले वाहिगुरु जी का खालसा वाहिगुरु जी की फतेह। परम पवित्र गुरु की साजी नवाजी मदभागी साध संगत जी सतगुरां दी महान कृपा बख्शे जा सदका आप समूह साध संगत धन धन गुरु ग्रंथ साहिब जी महाराज जी दे पावन पवित्र सुहावने दरबार सज करके रागी सिंघां तों बाणी का कीर्तन और विचार श्रवण कर रहे से निश्चित समय के मुताबिक गुरु ग्रंथ साहिब की बाणी विचों धनासरी राग का शब्द जो आप जी ने श्रवण किया है विचार करांगे सारिया संगतां गुरु साहिब के चरणों में शरदा रूपी भेटा अर्पण करके नमस्कार करन तो उपरांत आपो अपने स्थान ते बैठ कर बड़े प्यार दे नाल बाणी दी व्याख्या श्रवण करो। सतगुरु गरीब नवाज जी ने सेवा दी महानता पाठ दी और कीर्तन कथा फिर जुदे जुदे स्थानों के तीर्थ और दान तप कुरबानी ते परपकार आदिक होर भी बहुत सारे शुभ गुण खालसा पंथ जी नूं बख्शिश कीते हन जिन्हां नूं ग्रहण करन दे नाल आत्मक बल वधदा है और रूहानियत दे रस्ते दी मंजिल ते मकान दी प्राप्ति हुंदी है। बिन शब्द अंतर हा मेरा ना बस लए ना चूकै फेरा सतगुर हथ कुंजी होर तदर्थ लै ना सो इस करके प्यारियो मुंड तों ही हनेरा इंसान नूं डराउंदा रहा ਹਨੇਰੇ ਦੀ ਨਿਵਿਰਤੀ ਵਾਸਤੇ ਪਹਿਲੇ ਕਾਲ ਵਿੱਚ ਪੱਥਰ ਤੇ ਪੱਥਰ ਮਾਰ ਕੇ ਅੱਗ ਪੈਦਾ ਕਰਦੇ ਸਨ, ਫਿਰ ਉਸ ਅੱਗ ਨੂੰ ਲੱਕੜਾਂ ਜਾਂ ਗੋਹੇ ਦੇ ਰੂਪ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਸੀ। ਇਸੇ ਤਰ੍ਹਾਂ ਹੋਰ ਤਰੱਕੀ ਹੋਈ, ਮਸਾਲਾਂ ਬਾਲਣੀਆਂ ਸ਼ੁਰੂ ਕੀਤੀਆਂ, ਤੇਲ ਤਿਲਾਂ ਦਾ ਜਾਂ ਸਰੋਂ ਦਾ ਦੀਵੇ ਜਗਣੇ ਸ਼ੁਰੂ ਹੋ ਗਏ, ਘਿਓ ਦੇ ਦੀਵੇ ਆ ਗਏ, ਪਰ ਹਨੇਰੇ ਤੇ ਬਹੁਤਾ ਕਾਬੂ ਨਾ ਪਾਇਆ ਗਿਆ। ਫਿਰ ਇਸ ਤਰ੍ਹਾਂ ਆਪ ਨੂੰ ਉਸਦੀ ਲੱਕੜ ਦੁਆਰਾ ਅੱਗ ਪੈਦਾ ਕਰਦੇ ਰਹੇ, ਮੰਤਰਾਂ ਦੁਆਰਾ ਵੀ ਅੱਗ ਪੈਦਾ ਕਰਨ ਦੇ ਸਾਧਨ ਕੱਢੇ। ਫਿਰ ਮਿੱਟੀ ਦੇ ਤੇਲ ਦੀ ਖੋਜ ਹੋਈ, ਲਾਲਟਨਾ ਗੈਸ ਆ ਗਏ, ਅੱਜ ਬਿਜਲੀ ਬਹੁਤ ਦੂਰ ਤੱਕ ਪ੍ਰਕਾਸ਼ ਪ੍ਰਾਪਤ ਹੋ ਗਿਆ ਹੈ। ਮਾਨੋ ਦਿਨ ਨੂੰ ਹੀ ਚੰਦਰਮਾ ਸੂਰਜ ਦੀ ਲਾਈਟ ਹੈ, ਜਿੰਨੇ ਬਾਟ ਦਾ ਵੱਧ ਬਲਬ ਉਨਾ ਪ੍ਰਕਾਸ਼ ਜ਼ਿਆਦਾ ਔਰ ਦੂਰ ਤੱਕ ਸਾਫ਼ ਸੁਥਰਾ। ਤੀਰ ਬੱਤੀ ਔਰ ਧੂੰਏ ਆਦਿ ਤੋਂ ਵੀ ਮੁਕਤੀ, ਪਰ ਇਤਨਾ ਪ੍ਰਕਾਸ਼ ਹੋਣ ਤੋਂ ਜੋ ਜਿਰਦੇ ਦਾ ਹਨੇਰਾ ਸੀ ਉਹ ਦੂਰ ਨਹੀਂ ਹੋਇਆ। ਜਦੋਂ ਤੱਕ ਹਿਰਦੇ ਦਾ ਅਗਿਆਨਤਾ ਰੂਪੀ ਹਨੇਰਾ ਦੂਰ ਨਹੀਂ ਹੁੰਦਾ, ਉਦੋਂ ਤੱਕ ਮਨੁੱਖ ਠੇਡੇ ਖਾਂਦਾ ਰਹੇਗਾ, ਗਲਤੀਆਂ ਕਰਦਾ ਰਹੇਗਾ, ਭਟਕਦਾ ਰਹੇਗਾ, 84 ਤੱਕ ਜੂਨਾ ਧੱਕੇ ਖਾਂਦਾ ਰਹੇਗਾ, ਨਰਕ ਭੋਗਦਾ ਰਹੇਗਾ। ਸਤਿਗੁਰੂ ਗਰੀਬ ਨਿਵਾਸ ਜੀ ਨੇ ਉਹ ਚਾਨਣ ਦਿੱਤਾ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਜਿਹੜੀ ਅਵਿਦਿਆ ਅਗਿਆਨਤਾ ਦੀ ਧੁੰਦ ਪਈ ਹੋਈ ਸੀ ਉਹ ਦੂਰ ਹੋ ਗਈ। ਗੁਰੂ ਸਾਹਿਬ ਨੇ ਗੁਰਬਾਣੀ ਦੀ ਰੋਸ਼ਨੀ, ਗਿਆਨ ਦਾ ਪ੍ਰਕਾਸ਼ ਬਖਸ਼ਿਸ਼ ਕੀਤਾ। ਸਤਿਗੁਰ ਸ਼ਬਦ ਅਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਗਿਆਨ ਦਾ ਦੀਵਾ ਬਾਲ ਦਿੱਤਾ, ਜਿਹਦੇ ਦੁਆਰਾ ਅੰਦਰ ਬਾਹਰ ਦਾ ਚਾਨਣ ਪ੍ਰਾਪਤ ਹੋ ਗਿਆ। ਜਿਨ੍ਹਾਂ ਨੂੰ ਗੁਰਬਾਣੀ ਨਾਮ ਸ਼ਬਦ ਦੇ ਅਭਿਆਸ ਦੁਆਰਾ ਅੰਤਰਾਤਮਿਕ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੋਇਆ, ਉਹ ਲੋਕ ਨਾ ਇਸ ਲੋਕ ਚ ਨਾ ਪਰਲੋਕ ਚ ਧੋਖਾ ਤੇ ਠੇਡਾ ਨਹੀਂ ਖਾਣਗੇ। ਭਾਵ ਉਹਨੇ ਆਪ ਤੇ ਧੋਖਾ ਕੀ ਖਾਣਾ, ਉਹ ਧੋਖੇ ਚ ਜਾਣ ਵਾਲੇ ਬੰਦਿਆਂ ਨੂੰ ਵੀ ਧੋਖੇ ਚੋਂ ਕੱਢਣ ਵਾਲੇ ਮਨੁੱਖ ਬਣ ਗਏ। ਗੱਜ ਕੇ ਬੋਲੋ ਸਤਨਾਮ। ਇਹ ਗੁਰਬਾਣੀ ਦਾ ਚਾਨਣ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਇਸ ਸੰਸਾਰ ਦੇ ਉੱਤੇ ਚਾਨਣ ਪ੍ਰਕਾਸ਼ ਨੂੰ ਦਿੰਦੀ। ਪਰ ਇਸ ਚਾਨਣ ਦੀ ਪ੍ਰਾਪਤੀ ਵਾਸਤੇ ਪ੍ਰਯਾਸ ਤੇ ਕਰਨਾ ਪਵੇਗਾ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ ਪਵੇਗਾ। ਜਿਵੇਂ ਧਰਤੀ ਵਿੱਚ ਪਾਣੀ ਹੈ ਪਰ ਕਿਸੇ ਦੀ ਪਿਆਸ ਨਹੀਂ ਬੁਝਾਉਂਦਾ ਹੈ, ਅਗਰ ਸਾਧਨ ਕਰਕੇ ਨਲਕਾ ਟਿਊਬਵੈਲ ਆਦਿਕ ਦਾ ਸਾਧਨ ਬਣਾ ਲਿਆ ਜਾਏ, ਉਹ ਪਾਣੀ ਪਿਆਸ ਵੀ ਬੁਝਾਉਂਦਾ ਹੈ ਅਤੇ ਹੋਰ ਸਾਡੇ ਕਈ ਕਾਰਜ ਸੁਧਾਰਦਾ। ਪਰਮਾਤਮਾ ਆਤਮਾ ਦਾ ਪ੍ਰਕਾਸ਼ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਹੈ। ਬੁੱਧੀ ਦੇ ਉੱਤੇ ਅੰਨਮਈ, ਪ੍ਰਾਣਮੈ, ਮਨੋਮੈ, ਵਿਗਿਆਨਮੈ, ਆਨੰਦਮੈ ਕੋਸ਼ਾਂ ਦੇ ਪਰਦੇ ਆ ਜਾਣ ਦੇ ਕਾਰਨ ਸਤੋ ਰਜੋ ਤਮੋ ਦੇ ਪਰਦੇ, ਆਤਮਾ ਇਹਨਾਂ ਦੇ ਘੇਰੇ ਵਿੱਚ ਆਵਿਰਤ ਹੋ ਚੁੱਕੀ ਢੱਕੀ ਜਾ ਰਹੀ ਹੈ, ਜਿਹਦੇ ਕਾਰਨ ਪ੍ਰਕਾਸ਼ ਹੁੰਦਿਆਂ ਵੀ ਸਾਨੂੰ ਪ੍ਰਕਾਸ਼ ਨਹੀਂ ਮਿਲ ਰਿਹਾ। ਭਾਵੇਂ ਦਿਨਾਂ ਨੂੰ ਸੂਰਜ ਚੱਲਦਾ, ਬੱਦਲ ਆ ਜਾਣ, ਧੁੰਦ ਪੈ ਜਾ, ਸੂਰਜ ਦੇ ਹੁੰਦਿਆਂ ਵੀ ਪ੍ਰਕਾਸ਼ ਨਹੀਂ ਮਿਲਦਾ। ਆਤਮਾ ਹਮੇਸ਼ਾ ਪ੍ਰਕਾਸ਼ ਰੂਪ ਹੈ। ਇਹਦੇ ਤੇ ਅਜਿਹੇ ਅਵਰਣ ਆਉਣ ਦੇ ਕਾਰਨ ਇਹਦਾ ਪ੍ਰਕਾਸ਼ ਸਾਨੂੰ ਪ੍ਰਾਪਤ ਨਹੀਂ ਹੁੰਦਾ। ਆਤਮਾ ਵਿੱਚ ਕੋਈ ਤੇਲ ਦੀਵਾ ਬੱਤੀ ਦਾ ਸਾਧਨ ਨਹੀਂ ਬਣਾਇਆ ਜਾਂਦਾ, ਉਹ ਸੁੱਤੇ ਸਿੱਧੇ ਹੀ ਪ੍ਰਕਾਸ਼ ਰੂਪ ਹੈ, ਕਿਉਂਕਿ ਇੱਕ ਪਰਤੇ ਪ੍ਰਕਾਸ਼ ਹੈ, ਇੱਕ ਸਵਤੇ ਪ੍ਰਕਾਸ਼ ਹੈ। ਪਰਤੇ ਪ੍ਰਕਾਸ਼ ਹੁੰਦਾ ਜਿਹੜਾ ਦੂਸਰੇ ਦੇ ਆਸਰੇ ਹੋਏ, ਉਹ ਇਹ 6 ਪ੍ਰਕਾਰ ਦੀਆਂ ਜੋਤੀਆਂ ਸੂਰਜ, ਚੰਦਰਮਾ, तारे, बिजली, अग्नि और बुद्धि। सो बंदे कुछ दिन भोजन ना मिले, बुद्धि का प्रकाश क्षीण हो जाता। दीवे विच तेल बत्ती ना पाए उसका प्रकाश नाश हो जाएगा। आग विच लकड़ खिंच ली जाए उसका प्रकाश खत्म हो जाएगा। इस तरह दूजे प्रकाश जिहड़े सूरज अपने आप प्रकाश रूप नहीं, चंद्रमा अपने आप प्रकाश रूप नहीं, तारियां च अपना प्रकाश नहीं, ये प्रभु की सत्ता स्फूर्ति द्वारा ही है। ये सारे एक दूए के आसरे तो प्रकाशक हैं, पर जो परमात्मा वो किसी के आसरे से प्रकाश नहीं दिता, वो अपने आप ही प्रकाश रूप, इस करके उन्होंने सैभ भन कहा, अपने आप ही प्रकाश रूप है। उसनू किसी को प्रकाश लैके गाना नहीं बंडना पैंदा, वो सोते से भी प्रकाश रूप है। इस करके साध संगत जी आत्मा परमात्मा की अंश सोते से भी प्रकाश रूप है। पारी के उत्ते अवरण आए हैं, मल बखशेप अवरण के परदे हैं, इन्हां दी निवृत्ति कर्म उपासना ज्ञान द्वारा भी है। जदों साधन करांगे पंभीरी के पार परदे बिन परदो बिन पेखा दूर आयो, पंभीरी उदा खंभ किन्ना सूखम हुंदा, पंभीरी के पार परदे उदा जिहड़ा परदा बड़ा महीन है। इस तरह बुद्धि उत्ते जिहड़ा मायावी अवरण है बड़ा सूक्ष्म है। बिन पेखा दूर आयो, वो परदे नूं देखे तो बिना बात बड़ी दूर नजर आ रही है। कई वारी शीशा उहदे विच असीं आर पार देखते हैं, खास करके एयरपोर्टां दे जदों तुसीं जांदे हो, तुहाडे रिश्तेदार अंदर हन तुसीं बाहर, देख भी रहे हैं लेकिन मिल नहीं सकते, एक दूए नाल हाथ नहीं मिला सकते, जप्पी नहीं पा सकते, क्योंकि विचाले शीशे का परदा दिसदा भी आर पार, फिर भी शीशा रुकावट है। शीशा तोड़ दिता जाए रुकावट दूर हो जाती। साडी बुद्धि दे अंदर ये अवारणा रूपी परदे हैं जो परमात्मा के जीव न दो हिस्सों में बंड रहे। जदों परदा टुट जाता ज्ञान द्वारा, फिर जीव और परमात्मा का मिलाप हो जाता। घड़ा सागर विचों भर लिया, घड़े की दीवार सागर और घड़े के पानी विच एक पड़दा, घड़ा तोड़ दिता जाए घड़े का पानी सागर का पानी एक हो जाएगा, गागर सागर बन जाएगी। पड़दा होने के कारण दो आबादियां, मायावी पड़दा होने के कारण जीव और ब्रह्म दो हैं। परदा टुट जाए जीव और ब्रह्म की एकता हो जाएगी, फिर जुदाई नहीं रहेगी। जदों ये परदा टुट गया उदों भी कबीर ने कहा, जदों परदा सी उदों भी गल की, जब लग तागा बाहो बेरी तब लग बिसरै राम सनेही। जदों अपना जुलाही की क्रिया ताने बाने भी करते सन, कहते फिर जड़ी साध संग जी तुरी होंगी उदे धागा पाते फूक मार के निभाते सन, ते कुछ समय लिए सिमर नूं लिप टुटदी सी, कहिंदे मैनूं सनेरी प्यारा राम परमात्मा भुल जांदा सी उन्नी देर लई। कर्म कांड दी अवस्था भी दसी, नित उठ कोरी गागर आने लीपत ही जियो गयो, ताना बाना कछु ना सूझै। कहिंदे जदों मैं कर्म कांडी सी रोज कोरी गागर विच पानी लिया के मूर्ति का इशनान कराया करता सी, उदों परमात्मा नूं मैं अपने नालों भिन्न जानदा सी। जदों फिर साध संग जी स्वामी रामानंद वर्गे ज्ञानवान पादवे ते महापुरशां दी संगत तों वो बुद्धि तों अज्ञानता दा पर्दा टुटिया, वो ज्ञान स्वरूप परमात्मा विच अभेद हो गया, उदों ते उन्होंने ये भी गल कही, तू तू करता तू हुआ मुझ में रहा न हूं, जब आपका परका मिट गया जद देखा तत तू। कबीर मन निर्मल भया जैसे गंगा नीत, पाछा लागो हर फिरै ਕਹਿਤ ਕਬੀਰ ਕਬੀਰ। ਅੱਗੇ ਤਾਂ ਮੈਂ ਰਾਮ ਰਾਮ ਕਰਦਾ ਫਿਰਦਾ ਸੀ, ਹੁਣ ਉਹ ਮੈਨੂੰ ਕਬੀਰ ਕਬੀਰ ਦੇ ਨਾਂ ਨਾਲ ਚੇਤੇ ਕਰਦਾ ਫਿਰਦਾ। ਕਿਉਂਕਿ ਜਿਹੜਾ ਪੁੱਤ ਪਿਆਰਾ ਹੋ ਜਾਏ ਉਹਦਾ ਨਾਮ ਪਿਓ ਦੀ ਰਸਨਾ ਤੇ ਆ ਜਾਂਦਾ। ਜੇ ਪੁੱਤ ਦੁਸ਼ਟ ਬੁੱਧੀ ਦਾ ਹੋਵੇ ਪਿਓ ਕੋ ਗੱਲ ਕਰੇ ਕਹਿੰਦੇ ਦੁਸ਼ਟ ਦਾ ਕੀ ਨਾਂ ਲੈਣੇ, ਜੰਮਿਆ ਜ਼ਰੂਰ ਮੇਰੇ ਪਰ ਉਹ ਕਾਹਦਾ ਮੇਰਾ ਪੁੱਤ ਹੈ। ਗੱਜ ਕੇ ਬੋਲੋ ਸਤਨਾਮ। ਜਿਹੜਾ ਪਿਆਰਾ ਹੋ ਜਾਂਦਾ ਉਹਦਾ ਨਾਂ ਸੁਣ ਕੇ ਉਹਦਾ ਨਾਂ ਲੈ ਕੇ ਬੜਾ ਪ੍ਰਸੰਨ ਹੁੰਦਾ ਹੈ। ਤਾਂ ਅਸੀਂ ਸਾਰੇ ਪਰਮਾਤਮਾ ਦੇ ਬੱਚੇ, ਜਿਹੜੇ ਆਗਿਆਕਾਰੀ ਬਣਾਂਗੇ ਉਹ ਪਰਮਾਤਮਾ ਦੇ ਪਿਆਰੇ ਬਣ ਜਾਵਾਂਗੇ, ਜਿਹੜੇ ਆਗਿਆ ਦਾ ਉਲੰਘਣ ਕਰਾਂਗੇ ਰਹਾਂਗੇ ਤਾਂ ਫਿਰ ਵੀ ਪਰਮਾਤਮਾ ਦੇ, ਪਰ ਪਰਮਾਤਮਾ ਦੀ ਸਾਡੇ ਤੇ ਖੁਸ਼ੀ ਨਹੀਂ ਹੋਵੇ, ਪ੍ਰਸੰਨਤਾ ਨਹੀਂ ਹੋਵੇ। ਫਿਰ ਅਗਲੀ ਅਵਸਥਾ ਚ ਹੋਰ ਵੀ ਦੱਸਦੇ ਹਨ। ਅਬ ਤੋ ਜਾਏ ਚੜ੍ਹੇ ਸੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੈ ਪਛਾਣ। ਜਿਉਂ ਜਿਉਂ ਉਹਨਾਂ ਦੀ ਅਵਸਥਾ ਤਰੱਕੀ ਕਰਦੀ ਗਈ ਉਸੇ ਉਸਰੇ ਤਰ੍ਹਾਂ ਦੀ ਬਾਣੀ ਵੀ ਉਹ ਦੱਸਦੇ ਗਏ। ਸੋ ਇਸ ਕਰਕੇ ਗੁਰਮੁਖ ਜਨੋ, ਇਹ ਜੀਵ ਪਰਮਾਤਮਾ ਦੀ ਅੰਸ਼ ਹੈ, ਇਹ ਕੋਸ਼ ਤੇ ਗੁਣਾਂ ਦੇ ਔਰ ਬਿਨਾਂ ਮਾਇਆ ਦੇ ਪਰਦਿਆਂ ਨੂੰ ਜਦੋਂ ਇਨਸਾਨ ਗੁਰੂ ਦੀ ਕਿਰਪਾ ਨਾਲ ਕੱਢ ਦਿੰਦਾ ਹੈ ਫਿਰ ਪਰਮਾਤਮਾ ਬਹੁਤ ਨਜ਼ਦੀਕ ਹੋ ਜਾਂਦਾ। ਜਿਵੇਂ ਇੱਕ ਪੱਥਰ ਹੈ ਉਹਤੇ ਸੂਰਜ ਦੀਆਂ ਕਿਰਨਾਂ ਪੈਣੀਆਂ, ਉਹ ਚ ਗ੍ਰਹਿਣ ਸ਼ਕਤੀ ਨਹੀਂ ਵਾਪਸ ਲੌਟ ਜਾਂਦੀਆਂ। ਇੱਕ ਹੀਰਾ ਹੈ ਸੂਰਜ ਦੀਆਂ ਕਿਰਨਾਂ ਨੂੰ ਗ੍ਰਹਿਣ ਕਰਕੇ ਲਾਈਟ ਨੂੰ ਰਿਜ਼ਰਵ ਕਰ ਲੈਂਦਾ ਹੈ, ਜਿਵੇਂ ਐਮਰਜੈਂਸੀ ਟਿਊਬ ਹੈ, ਇਹ ਪੁਰਾਣੇ ਜ਼ਮਾਨੇ ਦੀ ਐਮਰਜੈਂਸੀ ਟਿਊਬ ਹੈ। ਇਸੇ ਤਰ੍ਹਾਂ ਇੱਕ ਸ਼ੀਸ਼ਾ ਜਿਹਦੇ ਮਗਰ ਪਾੜਾ ਲਾਇਆ ਹੋਇਆ, ਜਦੋਂ ਅਸੀਂ ਆਪਣੇ ਚਿਹਰੇ ਦੇ ਸਨਮੁਖ ਕਰਦੇ ਹਾਂ ਉਹ ਸਾਡੇ ਚਿਹਰੇ ਦੇ ਸਾਰੇ ਦੋਸ਼ਾਂ ਨੂੰ ਦਿਖਾ ਦਿੰਦਾ ਹੈ। ਅਸੀਂ ਪਾਣੀ ਸਾਬਣ ਦੁਆਰਾ ਸਾਫ਼ ਕਰ ਸਕਦੇ ਹਾਂ, ਹੈ ਉਹ ਵੀ ਪੱਥਰੇ। ਇੱਕ ਸ਼ੀਸ਼ਾ ਪਾਰਦਰਸ਼ੀ ਹੈ ਜਿਹਦੇ ਵਿੱਚ ਸੂਰਜ ਦੀ ਲਾਈਟ ਅੱਗੇ ਨਿਕਲ ਜਾਂਦੀ ਹੈ। ਇੱਕ ਆਦਰਸ਼ੀ ਸ਼ੀਸ਼ਾ ਹੈ ਜੋ ਲੈਂਸਾਂ ਦੇ ਰੂਪ ਵਿੱਚ ਕੈਮਰੇ ਚ ਵੀ ਫਿੱਟ ਕੀਤਾ ਜਾਂਦਾ ਹੈ, ਐਨਕ ਵਿੱਚ ਵੀ। ਉਹ ਸੂਰਜ ਦੇ ਅੱਗੇ ਫੋਕਸ ਬਣਾਈਏ ਮੋਹਰੇ ਪਈ ਚੀਜ਼ ਨੂੰ ਅੱਗ ਲਾ ਦਿੰਦਾ ਹੈ, ਉਹ ਵੀ ਪੱਥਰ। ਉਹ ਸ਼ੀਸ਼ੇ ਜਿਹੜੇ ਕੈਮਰੇ ਚ ਵਿਧੀ ਨਾਲ ਫਿੱਟ ਕੀਤੇ ਗਏ ਤੁਹਾਡੀ ਤਸਵੀਰ ਖਿੱਚ ਲੈਂਦੇ ਹਨ, ਔਰ ਉਹ ਵੀ ਸ਼ੀਸ਼ਾ ਹੈ ਜਿਹੜੇ ਬਰੀਕ ਅੱਖਰਾਂ ਨੂੰ ਮੋਟੇ ਦਿਖਾ ਦਿੰਦਾ, ਔਰ ਦੂਰਬੀਨ ਵਿੱਚ ਫਿੱਟ ਕੀਤਾ ਹੋਇਆ ਬਹੁਤ ਦੂਰ ਤੱਕ ਸਾਡੀ ਦ੍ਰਿਸ਼ਟੀ ਨੂੰ ਬਲਵਾਨ ਬਣਾਉਂਦਾ, ਉਹ ਵੀ ਇੱਕ ਸ਼ੀਸ਼ਾ ਹੈ। ਮੋਦੀ ਵੀ ਇੱਕ ਪੱਥਰ ਹੈ, ਉਹਦੀ ਕੀਮਤ ਆਪਣੀ ਹੈ। ਇਸ ਤਰ੍ਹਾਂ ਜੁਦੇ ਜੁਦੇ ਹਨ। ਚਮਕ ਪੱਥਰ ਵੀ ਇੱਕ ਪੱਥਰ ਹੈ, ਉਹ ਸੂਰਜ ਦੀ ਲਾਈਟ ਤੋਂ ਦੂਸਰੀ ਚੀਜ਼ ਨੂੰ ਆਪਣੇ ਵੱਲ ਆਕਰਸ਼ਣ ਕਰਨ ਦੀ ਸ਼ਕਤੀ ਪ੍ਰਾਪਤ ਕਰਦਾ ਹੈ, ਸ਼ਕਤੀ ਸੂਰਜ ਦੀ ਹੈ ਮੈਗਨੇਟ ਵਿੱਚ, ਔਰ ਮੈਗਨੇਟ ਦੁਆਰਾ ਹੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਫਿਰ ਸਾਧ ਸੰਗਤ ਜੀ, ਇੱਕ ਰਡਾਰ ਵੀ ਸ਼ੀਸ਼ਾ, ਰੇਡੀਅਮ ਵੀ ਪੱਥਰ ਹੈ ਜਿਹੜਾ ਹਨੇਰੀ ਲਾਈਟ ਵਿੱਚ ਸਾਨੂੰ ਸੜਕ ਦਿਖਾਉਂਦਾ। ਉਹ ਰਡਾਰ ਦੁਸ਼ਮਣ ਦਾ ਜਹਾਜ਼ ਹਜ਼ਾਰਾਂ ਮੀਲਾਂ ਤੋਂ ਦੱਸ ਦਿੰਦਾ ਹੈ ਕਿ ਫਲਾਨੀ ਜਗ੍ਹਾ ਆ ਰਿਹਾ ਹੈ, ਹੈ ਤੇ ਪੱਥਰੇ। ਪਰ ਸੂਰੀ ਦੀ ਲਾਈਟ ਜਿੰਨੀ ਜਿੰਨੀ ਕੈਚ ਕੀਤੀ ਜਾਂ ਨਹੀਂ ਕੀਤੀ ਉਹਦੇ ਮੁਤਾਬਕ ਉਹਨਾਂ ਸ਼ਕਤੀ ਹੈ ਜਾਂ ਨਹੀਂ। ਇਸ ਤਰ੍ਹਾਂ ਪਰਮਾਤਮਾ ਦੀ ਤਾਕਤ ਤਾਂ ਇੱਕੋ ਜਿਹੀ, ਸਾਡੀਆਂ ਵਿਅਕਤੀਆਂ ਵੀ ਇਸੇ ਤਰ੍ਹਾਂ ਦੀਆਂ। ਜਿਹੋ ਜਿਹਾ ਕਿਸੇ ਦੀ ਪ੍ਰਕਿਰਤੀ ਦਾ ਸੁਭਾਅ ਕੋਈ ਗ੍ਰਹਿਣ ਕਰਦਾ ਕੋਈ ਨਹੀਂ। ਇੱਕ ਇਹੋ ਜਿਹਾ ਜੜ ਪੱਥਰ ਹੈ, ਲਾਈਟ ਤਾਂ ਪੈਂਦੀ ਵਾਪਸ ਲੌਟ ਜਾਂਦੀ ਹੈ। ਇੰਨੀ ਮੋਟੀ ਬੁੱਧੀ ਹੈ, ਉਹ ਕਹਿੰਦੇ ਰੱਬ ਹੈ ਹੀ। ਕਈਆਂ ਦੀ ਪਾਰਦਰਸ਼ੀ ਗੱਲ ਸੁਣ ਲਈ ਉਨਾ ਚਿਰ ਤਾਂ ਰੱਬ ਮੰਨਦੇ ਹੈ, ਜਿਲੇ ਕੰਨੋਂ ਬਾਹਰ ਨਿਕਲ ਗਏ ਉਨਾ ਚਿਰ। ਕਈ ਦੂਜੇ ਨੂੰ ਵਿਗਿਆਨ ਲਿਆ, ਕਿਤਾਬੀ ਗਿਆਨ ਦੂਜੇ ਨੂੰ ਚਿਹਰਾ ਦਿਖਾਉਂਦੇ, ਆਪਣਾ ਨਹੀਂ ਦੇ ਸਕਦੇ। ਦੂਜੇ ਨੂੰ ਰੱਬ ਦਿਖਾਉਣ ਦੀ ਕੋਸ਼ਿਸ਼ ਕਰਦੇ। ਕਈਆਂ ਦਾ ਇਹੋ ਜਿਹਾ ਰਡਾਰ ਵਾਂਗੂ ਇੰਨਾ ਉੱਜਲ ਹੈ, ਕਲੀ ਕਲੀ ਵਿਆਖਿਆ ਕਰਾਂਗੇ ਬਹੁਤ ਲੰਬੀ ਹੋ ਜਾਏਗੀ, ਸਮਾਂ ਗੰਭੀਰਤਾ ਨਾਲ 11 ਵੱਲ ਪ੍ਰਸਥਾਨ ਕਰ ਰਿਹਾ। ਗ੍ਰੰਥੀ ਸਿੰਘਾਂ ਦੀ ਅੱਜ ਕੁਝ ਵਿਸ਼ੇਸ਼ ਰਾਗੀ ਸਿੰਘਾਂ ਦੀ ਡਿਊਟੀ ਹੈ, ਇਸ ਕਰਕੇ ਸਮੇਂ ਨਾਲ ਹੀ ਭੋਗ ਪਾਉਣਾ ਜ਼ਰੂਰੀ। ਜਿਨ੍ਹਾਂ ਦੀ ਹਿਰਦੀ ਬਾਬਾ ਜਵਾਲਾ ਸਿੰਘ ਵਾਂਗੂ ਉੱਜਲ ਹੋ ਗਈ, ਹਜ਼ਾਰਾਂ ਲੱਖਾਂ ਮੀਲਾਂ ਦੇ ਬੈਠੇ ਹੋਏ ਪ੍ਰੇਮੀਆਂ ਦੇ ਦਿਲ ਦੀਆਂ ਗੱਲਾਂ ਬੁੱਝ ਲੈਂਦੇ, ਉਹਨਾਂ ਦਾ ਹਿਰਦਾ ਰੂਪੀ ਰਡਾਰ ਇੰਨਾ ਉੱਜਲ ਹੋ ਗਿਆ, ਸਰ ਉਹਦਾ ਨਾਮ ਲੋਕਾਂ ਨੇ ਅੰਤਰਜਾਮ ਦਾ ਰੱਖ ਲਿਆ। ਗੱਜ ਕੇ ਬੋਲੋ, ਆਓ ਸ਼ਬਦ ਕੀ ਕਹਿ ਰਿਹਾ, ਧਨਾਸਰੀ ਮਹੱਲਾ ਪੰਜਵਾ। ਉਸ ਵਾਹਿਗੁਰੂ ਦੀ ਗੱਲ ਜਿਹਦਾ ਸਿਮਰਨ ਕਰਨ ਉਹਨਾਂ ਤਸ ਬੇਟਿਆਂ ਵਿੱਚ ਕਿਤਨੀ ਵੱਡੀ ਤਾਕਤ ਆ ਜਾਂਦੀ, ਉਸ ਦੀ ਉਸਤਤ ਕੀਤੀ ਜਾ ਰਹੀ। ਤੁਮ ਦਾਤੇ ਠਾਕਰ ਪ੍ਰਤ ਪਾਲਕ, ਆਪ ਦਾਤੇ ਹੋ ਸਭ ਦੇ ਮਾਲਕ, ਠਾਕਰ ਅਤੇ ਪ੍ਰਤ ਪਾਲਣਾ ਕਰਨ ਵਾਲੇ, ਨਾਇਕ ਅਸਾਂ ਮਾਰੇ। ਨਾਇਕ ਸੰਸਕ੍ਰਿਤ ਦਾ ਸ਼ਬਦ, ਹਿੰਦੂਆਂ ਦੇ ਵੀ ਉਹ ਮਾਲਕ ਹਨ, ਖਸਮ ਮੁਸਲਮਾਨੀ ਬੋਲੀ ਦਾ, ਮੁਸਲਮਾਨਾਂ ਦੇ ਵੀ ਉਹ ਖਸਮ ਮਾਲਕ ਹਨ। ਭਾਵ ਜਿੰਨੀ ਵੀ ਸ੍ਰੇਸ਼ਟੀ ਸਾਜੀ ਹੈ, ਪਰਮਾਤਮਾ ਸਾਰਿਆਂ ਦਾ ਹੀ ਮਾਲਕ ਹੈ। ਨਿਮਖ ਨਿਮਖ ਤੁਮਹੀ ਪ੍ਰਤ ਪਾਲਹ, ਨਿਮਖ ਸਮਾਂ ਬਹੁਤ ਥੋੜਾ, ਪਿੱਪਲ ਦੇ ਪੱਤੇ ਵਿੱਚ ਸੂਈ ਲੰਘਾਈਏ ਜਿਤਨਾ ਸਮਾਂ ਉਹਨੂੰ ਨਿਮਖ ਕਹਿੰਦੇ, ਬਹੁਤ ਥੋੜਾ ਕਾਲ, ਸਵਾਸ ਸਵਾਸ ਥੋੜਾ ਥੋੜਾ ਕਾਲ, ਆਪ ਸਭ ਦੀ ਪ੍ਰਤਪਾਲਣਾ ਕਰਦੇ ਹੋ। ਹਮ ਬਾਰਕ ਤੁਮਰੇ ਧਾਰੇ, ਅਸੀਂ ਬੱਚੇ ਆਪ ਜੀ ਦੇ ਆਧਾਰ ਆਸਰੇ ਹਾਂ। ਜਿਹਵਾ ਇੱਕ ਕਵਨ ਗੁਣ ਕਹੀਏ, ਮਹਾਰਾਜ ਰਸਨਾ ਤਾਂ ਇੱਕ ਹੈ, ਆਪ ਜੀ ਦੇ ਗੁਣ ਬਹੁਤ ਹੀ ਬੇਅੰਤ ਹਨ, ਕਿਤਨੇ ਕੁ ਗੁਣ ਕਹੀਏ, ਕਹਿਣ ਵਿੱਚ ਕਹੇ ਨਹੀਂ ਜਾਂਦੇ ਹਨ। ਇੱਕ ਦੂ ਜੀਭ ਹੋ ਲੱਖ ਹੋਰੇ, ਲੱਖ ਹੋਵੇ ਲੱਖ ਬੀਜ, ਲੱਖ ਲੱਖ ਗੇੜਾ ਆਖੀਆ, ਏਕ ਨਾਮ ਜਗਦੀਸ਼, ਏਤ ਰਾਹੇ ਪਤ ਪੌੜੀਆ, ਚੜ੍ਹਿਆ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀਟਾਂ ਆਈ ਰੀਸ, ਨਾਨਕ ਨਗਰੀ ਪਾਈਐ ਕੂੜੀ ਕੂੜਾ ਠੀਸ, ਉਹਦੀ ਬਖਸ਼ਿਸ਼ ਨਾ ਪ੍ਰਾਪਤੀ ਨਹੀਂ, ਝੂਠੇ ਲੋਕਾਂ ਦੀਆਂ ਝੂਠੀਆਂ ਹੀ ਠੀਸ ਗੱਪਾਂ ਹਨ। ਪਿਰਥੂ ਰਾਜੇ ਨੇ ਬੜੀ ਬੰਦਗੀ ਕੀਤੀ, ਭਗਵਾਨ ਪ੍ਰਸੰਨ ਹੋਏ, ਕਹਿਣ ਲੱਗੇ ਮਹਾਰਾਜਾ ਕੋਈ ਬਰ ਮੰਗ ਲਾ। ਕਹਿਣ ਲੱਗੇ ਜੇ ਆਪ ਕਿਰਪਾ ਕਰਨੀ ਚਾਹੁੰਦੇ ਹੋ, ਮੇਰੇ ਸਰੀਰ ਦੇ ਜਿੰਨੇ ਰੂਮ ਸਭ ਜਵਾਨਾਂ ਬਣਨ, ਇੱਕ ਰਸਨਾ ਨਾਲ ਤੁਹਾਡਾ ਭਜਨ ਕਰਕੇ ਮੇਰੀ ਤ੍ਰਿਪਤੀ ਨਹੀਂ ਹੁੰਦੀ, ਮੈਂ ਰੂਮ ਰੂਮ ਦੁਆਰਾ ਭਜਨ ਕਰਾਂ। ਸਾਡੇ ਕੋਲ ਤਾਂ ਇੱਕ ਜਵਾਨ ਆ, ਅਸੀਂ ਉਹਦੇ ਨਾਲ ਵੀ ਕਰਨ ਲਈ ਤਿਆਰ ਨਹੀਂ। ਉਹ ਰਾਜਾ ਹੋਣ ਦੇ ਬਾਵਜੂਦ ਵੀ ਇਤਨਾ ਧਾਰਮਿਕ ਕਿ ਮੇਰੇ ਸਾਰੇ ਰੂਮ ਹੀ ਜਵਾਨਾਂ ਬਣ ਜਾਣ, ਇੰਨਾ ਭਜਨ ਕਰਾਂ, ਗੁਰਮੁਖ ਰੂਮ ਰੂਮ ਧਿਆਵੇ ਦੀ ਅਵਸਥਾ ਮੈਨੂੰ ਮਿਲ ਜਾਏ, ਐਸਾ ਹੀ ਹੋਇਆ। ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀਂ ਲਈਐ, ਦੋਏ ਬੋਲੀਆਂ ਵਰਤ ਰਹੇ। ਉੱਧਰ ਸਾਧ ਸੰਗਤ ਜੀ ਫਾਰਸੀ ਵੀ ਸੰਸਕ੍ਰਿਤ ਵੀ ਚੱਲ ਰਹੀ ਹੈ, ਪੰਜਾਬੀ ਬੋਲੀ ਦੇ ਅਕਸ਼ਰ ਵੀ, ਇੱਕ ਇੱਕ ਪੰਕਤੀ ਕਿੰਨੀਆਂ ਕਿੰਨੀਆਂ ਬੋਲੀਆਂ ਦੇ ਅੱਖਰ ਵਰਤ ਜਾਂਦੇ ਹਨ। ਮਹਾਰਾਜ ਜੀ ਕਿਤਨੀ ਵਿਦਵਤਾ, ਉਹਦਾ ਸ਼ੁਮਾਰ ਨਹੀਂ ਪਾਇਆ ਜਾਂਦਾ। ਫਾਰਸੀ ਦਾ ਅੰਤ ਬੇਅੰਤ ਅੰਤ ਨਹੀਂ ਪਾਇਆ ਜਾਂਦਾ, ਸਾਡੀ ਆਪਣੀ ਬੋਲੀ ਦਾ। ਤੂੰ ਸਾਰਿਆਂ ਦਾ ਸਵਾਮੀ ਨਾਥ ਮਾਲਕ, ਫਿਰ ਉਹ ਅੰਤ ਨਾ ਦਿਨ ਹੀ ਲਈ ਹੈ, ਤੇਰਾ ਅੰਤ ਅੱਜ ਤੱਕ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਬ੍ਰਹਮਾ ਵਿਸ਼ਨੂੰ ਸ਼ਿਵ ਅੰਤ ਲੈਣ ਦੀ ਕੋਸ਼ਿਸ਼ ਕਰਨ ਲੱਗੇ, ਕਿੰਨੇ ਯੁਗ ਨਾਭੀ ਕਮਲ ਵਿੱਚ ਗੇੜੇ ਖਾਂਦੇ ਰਹੇ, ਆਰਾਹਾ ਵਿਸ਼ਰਾਮ ਦੇ ਕੇ ਗਰੀਬ ਨਿਵਾਜ ਕਿਰਪਾ ਕਰਦੇ ਹਨ। ਕੋਟ ਪਰਾਧ ਹਮਾਰੇ ਖੰਡਾ, ਮਹਾਰਾਜ ਅਸੀਂ ਅਨੇਕਾਂ ਅਨੇਕਾਂ ਜਨਮਾਂ ਚ ਕਰੋੜਾਂ ਹੀ ਅਪਰਾਧ ਕੀਤੇ ਹਨ, ਆਪ ਕਿਰਪਾ ਕਰਕੇ ਖੰਡ ਦੇਣਾ ਕਰੋ, ਨਾਸ ਕਰ ਦੇਣਾ ਕਰੋ। ਮਾਨੁਕ ਵਿਧੀ ਸਮਝਾਵੋ, ਇੱਕ ਵਿਧੀ ਪੱਖ ਹੁੰਦਾ, ਇੱਕ ਨਖੇਧੀ ਪੱਖ, ਵਿਧੀ ਪੱਖ ਦੁਆਰਾ ਸਾਨੂੰ ਸਮਝਾਉਣਾ ਕਰੋ, ਮਰਿਆਦਾ ਦਾ ਗਿਆਨ ਦੇਣਾ ਕਰੋ ਕਿ ਤਾਂ ਜੋ ਅਸੀਂ ਆਪ ਜੀ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਈਏ। ਹਮ ਅਗਿਆਨ ਅਲਪ ਮਤ ਥੋਰੀ, ਆਪ ਤਾਂ ਬਹੁਤ ਵਿਧੀਆਂ ਮਰਿਆਦਾਵਾਂ ਨਾਲ ਸਮਝਾਉਂਦੇ ਹੋ, ਪਰ ਅਸੀਂ ਅਗਿਆਨੀ ਹਾਂ, ਸਾਡੀ ਮਤ ਬੜੀ ਤੁਛ ਤੇ ਥੋੜੀ ਹੈ। ਤੁਮ ਆਪਨ ਬਿਰਧ ਰਖਾਵ, ਤੁਸੀਂ ਕਿਰਪਾ ਕਰਕੇ ਆਪਣੇ ਬਿਰਧ ਧਰਮ ਫਰਜ਼ ਨੂੰ ਨਿਭਾਉਣਾ ਕਰੋ। ਜਿਵੇਂ ਇੱਕ ਬੱਚਾ ਮਾਂ ਸਮਝਾਉਂਦੀ ਸਮਝਦਾ ਨਹੀਂ, ਫਿਰ ਵੀ ਉਹ ਤਾਂ ਗੁੱਸਾ ਨਹੀਂ ਕਰਦੀ, ਬਾਰ ਬਾਰ ਉਹਨੂੰ ਸਿੱਖਿਆ ਦੇਣਾ ਆਪਣਾ ਧਰਮ ਸਮਝਦੀ, اور جے غلطی بھی کر رہا ہے تے پھر بھی اُدے اُتے وہ اپنا کرودھ نہیں کرتی ہے، اتھے ہی کھڑی ہے کہ سکھ اپرادھ کرتا ہے جیسے جننی چیتنا راستے تیرا میا ہوں بھارت تیرا سارے نہ کھنڈس اوگن میں۔ امر سنگھ مجھاں والا ہر کول ڈیری سیوا ہوں تو بڑھا ہو بیماری ہوئی سنت مہاراج ڈمیتے گمبھیر کا علاج کرونا ہے، مڑ کے گھر نہیں گئے سادھو بہتے مناکھے ساتھ سنگت جی گھر نہیں گئے ودیا لے کے سادھو۔ اور سنت بابا سروند سنگھ گندرب صاحب آئے تو نیتر ہی کرتے سی نا کردیا نے جہاں سہارا کوئی نہیں، مہاپرشاں نے ودیا دے دیتی وہ مہاپرش بنا دو۔ پھر سروند سنگھ آیا لتاں تو لنگڑا سی، آیا تو سی میرا سہارا کوئی نہیں، مہاپرشاں نے ودیا دے دیتی سارے لوگ گیانی جی گیانی کر کے انہوں جان دے رہے گل کے بولو۔ بعد اس گیانی لنگڑے نے انہاں کام کیتا جنہاں اسی لتاں والے نہیں کر سکتے، کنیاں ندیاں دے پل بن گئے، کنے سکول کالج ہسپتال بنا گئے ہیں، کنیاں لڑکیاں دی شادی کر گئے غریباں یتیماں دی، کنے گردوارے اسار گئے، اور ننکانہ صاحب چاندی دی پالکی بنائی، اور ضیاء الحق نے اس مہاپرش نوں دشالہ بھیجیا آپ آنا سی تے کسے کارن آ نہ سکیا، یہ مہاپرشاں دی دین ہے، ایک کرپا ہے گرو کر دی۔ کتھے پہنچا دیں گی گرو کی سنگت، پنگل پروت پار پرے کھل چترب کیتا، اندلے ترپ نے سوجیا گر پیٹ پنیتا، مہما سادھو سنگ کی سنو میرے میتا، میل کوئی کوٹ اگ ہرے نرمل پہ جیتا، ایسی بھگت گوبند کی کیٹ ہستی جیتا۔ یہ گیان بانوں کی سنگت کتھے کتھے لے جاندی، تت ویتیا پرشاں کی سنگت، اس کر کے گریب نواز سچے پاتشاہ کرپا کرتے ہیں، ہے مہاراج اسی آپ دے بچے ہاں، ساڈے اوگنا وال نہ دیکھو، کرپا کر کے سمات دیو۔ میں بچن کر لگا سی ایک مار کھانڈا ٹٹا آنند پور راگی باغ کی گل ہے کہ اتریا ہوا آئے وہ سیدھا امر سنگھ وال تریا آئے، ان اپنے بچا واسطے برشا چکیا وہ مڑیا نا، اخیر ان برشا مارے تو مر گیا۔ سارے نے دعائی پارتی میں امر سنگھ نے بڑا بھاری پاپ کیتا، سنتاں کو شکایت ہو امر سنگھ نے جی بڑا بھاری پاپ کیتا، گہو جایا مار دتا، وہ کہندے یہ سارے کئی جنے گہو جایا مار دتا، جے اے رکشا کا سادھن نہ کرتا وہ یہ مار دینا، پھر کی ہوتا؟ یہ تو تھی سارے نے دعائی پائی کہ اس نے گہو جایا مارتا، جی میں وہ پوتریا ہوتا سی یہ اپنے بچا کا سادھن نہ سوچتا یہ مار دیتا، پھر کہنے لگے جا جا کے امر سنگھ امرتسر اشنان کرے، گج کے بولو۔ اس گل اسی نہیں سوچتے، ایک پتھ لے کے تر پے، کئی بار بندہ کسی مارنا نہیں چاہتا، بچار بھی ہوں جدو کوئی مارن آئے اپنی رکھا کردیا وہ کوئی مر جا تو انہوں پاپ نہیں منیا جاتا، یہ ہوں دریٹی کا مہاپرش ہے مریادا پرشوتما جی ہوں باقی دنیا۔ سو مہاراج نے مہاراج ساری بدھی بڑی تچھ ہے، تھی اپنا برد جان کے ساری لاج رکھنا کرو، تمری سارن تمہاری آسا، اسی آپ جی کی شرن بچارے آپ کئی ساری آس ہے، پرلاد سے ظلم تو بڑے ہوں رہے، جی وہ آسا تو نراسا باد ول چلے جا تو بھگوان کدی بھی وہ رکھیا لئی نرسنگ روپ تتے سمجھو ساکھات نہ ہوں، ہوئے تا ہی کہ انہیں اپنی آسا توڑی نہیں، رویداس جی نے تا ہی کہنا کہ رویداس آس لگ جیو چر پیو درشن دیکھے، پرماتما آسا پوریا کرتا جی کوئی بھروسہ تو دھیرج راشے تریا رہے ہے دے بھی وہی بخش ارداس کرنی پی۔ تم ہی سجن سہیلے، کئی سجن تو دکھدائی ہے جی پیالی پینے والے ہے، جدن پیالی نام لی ادنی نندیا کرنی شروع کر دیں، پر وہ سجن سکھدائی سجن ہے، جوا کھیلنے والا سجن تو کرتا جدن ہی پیسے مک گئے پھر تو سجن نہیں رہے گا، سجن تو کرتا جدن ہی پیسے مک گئے پھر تو سجن نہیں رہے گا، بےسوا جنا سجن پونا کر دی ہے جنہ چر مایا لا کے دینا اُنہ چر ہی ہے پھر سجن پونا نہیں ادا رہے گا، پر وہ پرماتما یہ جہاں سجن نہیں، وہ تو سکھدائی سجن کہتا گھر اجاڑن والا سجن نہیں، اجڑے گھر بسا والا سجن رکھ رکھ ہار دیالا، یہ رکھا کرنے والے واحگرو دیالو
ਸਾਡੀ ਰੱਖਿਆ ਕਰੋ, ਤਰਾਏ ਤਰਾਏ ਤੇਰੀ ਚਰਨ ਸ਼ਰਨ ਹਾਂ। ਨਾਨਕ ਕਰਕੇ ਬੋਲੇ। ਰਾਜਾ ਸਿੰਘ ਜੀ ਹੁਣੇ ਸਾਖੀ ਸੁਣਾ ਰਹੇ ਸੀ ਨਾ, ਇੱਕ ਦੇਵੀ ਦੀ ਸ਼ਰਨ ਹੈ, ਇੱਕ ਰਾਜੇ ਦੀ, ਔਰ ਇੱਕ ਮਾਤਾ ਪਿਤਾ ਦੀ। ਜਦੋਂ ਤਿੰਨੇ ਫੇਲ ਹੋ ਜਾਣ, ਫਿਰ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਇਹ ਮਹਾਰਾਜ ਸੀ ਆਪਦੇ ਘਰ ਦੇ ਗੋਲੇ, ਭਾਵ ਮੁੱਲ ਖਰੀਦੇ ਹੋਏ ਦਾਸ ਹਨ। ਇੱਕ ਤਾਂ ਦਾਸ ਹੁੰਦਾ ਨਾ, ਕਿਤੇ ਮੰਨ ਲਿਆ ਕਿਤੇ ਨਾ ਮੰਨਿਆ, ਤੇ ਗੋਲਾ ਦਾਸ ਉਹ ਹੁੰਦਾ ਮੁੱਲ ਖਰੀਦਿਆ, ਜਿਹੜਾ ਗੁਰੂ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਕਰਦਾ, ਹੁਕਮ ਚ ਰਹਿੰਦਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿੱਤ ਲਾਇਆ ਤਿੱਤ ਲਾਗਾ। ਭਾਈ ਸੰਗਤੀਆ, ਮਹਾਰਾਜ ਕਹਿੰਦੇ ਸੰਗਤੀਆ ਤੂੰ ਮੇਰਾ ਹੁਕਮ ਮੰਨੇਗਾ? ਕਹਿੰਦੇ ਸੱਤ ਹੁਕਮ ਮੰਨਣ ਵਾਸਤੇ। ਕਹਿੰਦੇ ਚਿਖਾ ਚਿਣ ਲਾ, ਚਿਣ ਲਈ ਅੱਗ ਲਾ ਲਾ, ਲਾ ਤੀ ਵਿੱਚ ਬਹਿ ਕੇ ਸੜ ਜਾ, ਬੈਠ ਗਿਆ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਕਿੰਨਾ ਸੁੰਦਰ ਨੰਨਾ ਬਾਲਕ ਸੀ, ਆਗਿਆਕਾਰੀ, ਤੁਸੀਂ ਚੰਗਾ ਇਨਸਾਨ ਪਾਇਆ। ਕਹਿੰਦੇ ਮਰਦਾਨੇ ਹੁਕਮ ਸੱਤ ਕਰੀਦਾ, ਸੱਤ ਕਰਤਾਰ ਗਈ। ਤੀਏ ਦਿਨ ਚਿਖਾ ਠੰਡੀ ਹੋਏ, ਮਰਦਾਨੇ ਚਿਖਾ ਨੂੰ ਭਰੋ। ਮਹਾਰਾਜ ਦੇ ਤਾਂ ਦੰਦ ਵੀ ਦੋਧੇ ਸੀ, ਤੁਸੀਂ ਚਾਹੁੰਦੇ ਹੋਵੋਗੇ ਸ਼ਾਇਦ ਆਸਤੀਆਂ ਮਿਲਣ, ਕਿੱਥੋਂ ਮਿਲਣੀਆਂ, ਅਲੂਦੇ ਅੰਗ ਸਨ। ਨਹੀਂ ਮਰਦਾਨਿਆਂ ਹੁਕਮ ਮੰਨੀਦਾ ਹੁੰਦਾ। ਜਿਹੜੇ ਰਾਤ ਪਾਸੇ ਕੀ ਬੜਾ ਭਾਰੀ ਢੇਰ, ਉਹ ਬਾਲਕ ਚੌਂਕੜੀ ਲਾਈ ਬੈਠਾ, ਸਤਨਾਮ ਸ੍ਰੀ ਵਾਹਿਗੁਰੂ ਜਪ ਰਿਹਾ। ਮਹਾਰਾਜ ਤਾਂ ਜਿਉਂ ਕਾ ਤਿਉਂ ਭਜਨ ਕਰਦਾ ਸੜਿਆ ਹੀ ਨੇ। ਮਹਾਰਾਜ ਕਹਿਣ ਲੱਗੇ ਮਰਦਾਨਿਆਂ ਜਿਹੜਾ ਹੁਕਮ ਵਿੱਚ ਆ ਜਾਂਦਾ ਨਾ, ਫਿਰ ਆਪੇ ਭਾਵੁਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਵਨ, ਜਾਂ ਸਾਹ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ, ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਤ ਜੈਸੇ ਬਾਲੇ, ਸਾਗਰ ਮੈਂ ਬੋਧ ਪਾਇਓ ਔਰ ਨਾਮ ਕਰੀ ਕਿਰਪਾ ਕਿਰਪਾਲੇ। ਹੁਕਮ ਮੰਨਣ ਵਾਲੇ ਨੂੰ ਅੱਗ ਕਿਵੇਂ ਸਾੜ ਸਕਦੀ, ਹੁਕਮ ਮੰਨਣ ਵਾਲੇ ਨੂੰ ਡੋਬ ਕਿਵੇਂ ਸਕਦਾ ਪਾਣੀ? ਪ੍ਰਹਲਾਦ ਨੇ ਹੁਕਮ ਮੰਨਿਆ ਡੋਬਿਆ, ਕਬੀਰ ਨੇ ਹੁਕਮ ਮੰਨਿਆ ਡੋਬਿਆ। ਗੰਗ ਕਿਸਾਨ ਗਹਿ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਰਗਸ਼ਾਲਾ ਉੱਪਰ ਬੈਠੇ ਕਬੀਰ। ਪਰ ਹੁਕਮ ਮੰਨਦੇ, ਹੁਕਮ ਮੰਨਣ ਵਾਲੇ ਬੰਦੇ ਦਾ ਕਦੇ ਘਾਤ ਨਹੀਂ ਹੁੰਦਾ ਕਿਸੇ ਵੀ ਢੰਗ। ਜਦੋਂ ਹੁਕਮ ਦੀ ਉਦੂਲੀ ਕਰਦੇ ਆ ਘਾਤ ਹੋ ਜਾਂਦਾ। ਬਾਬਾ ਕਰਮ ਸਿੰਘ ਮਹਾਰਾਜ ਹੁਕਮ ਨਾਲ ਰੋਜ਼ ਪਠਾਨ ਵੱਢਣ ਆਉਂਦੇ ਰਹਿੰਦੇ ਸੀ, ਪਰ ਫੇਲ ਹੋ ਕੇ ਜਾਂਦੇ ਸੀ। ਕਿਉਂ? ਹੁਕਮ ਵਿੱਚ ਆ ਗਿਆ, ਭਾਣੇ ਵਿੱਚ ਆ ਗਿਆ, ਰਜਾ ਵਿੱਚ ਆ ਗਿਆ। ਸੋ ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇੱਕ ਹਫ਼ਤਾ ਆਪ ਜੀ ਨੇ ਸੇਵਾ ਬਖਸ਼ਿਸ਼ ਕੀਤੀ ਸੀ। ਇਸ ਦੌਰਾਨ ਸੰਗਤ ਦੇ ਮਨ ਨੂੰ ਕਿਸੇ ਤਰ੍ਹਾਂ ਦੀ ਕੋਈ ਠੇਸ ਕਲੇਸ਼ ਪਹੁੰਚਾ ਹੋਵੇ, ਦਾਸ ਖਿਮਾ ਦੇ ਜਾਗਤ ਹਨ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਮੇਰੇ ਤੇ ਵੀ, ਆਪ ਸਾਰਿਆਂ ਤੇ ਵੀ। ਕੋਈ ਵੀ ਵਿਦਵਾਨ ਆਵੇ ਸਾਰਿਆਂ ਦਾ ਸਤਿਕਾਰ ਕਰਿਆ ਕਰੋ, ਔਰ ਗੱਜ ਵੱਜ ਕੇ ਹੁੰਮ ਹੁਮਾ ਕੇ ਸਤਸੰਗ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ, ਕਿਉਂਕਿ ਅੱਜ ਸਮੇਂ ਦਾ ਉਲੰਘਣ ਨਹੀਂ ਹੋ ਸਕਦਾ। ਆਪ ਜੀ ਦੇ ਕੁਝ ਸੰਸਾਰਕ ਪ੍ਰੋਗਰਾਮ ਵੀ ਹਨ, ਉਹਨਾਂ ਵਿੱਚ ਵੀ ਸਾਧ ਸੰਗ ਜੀ ਆਪ ਜੀ ਨੇ ਸ਼ਾਮਲ ਹੋਣਾ ਹੈ। ਸੋ ਇੱਥੇ ਖਿਮਾ ਦੇ ਜਾਚਕਾਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਆਪਣੇ ਸ਼ਬਦ ਦਾ ਸਹਾਰਾ ਲੈ ਕੇ ਕਰਦੇ, ਕਈ ਗੁਰੂ ਗ੍ਰੰਥ ਸਾਹਿਬ ਜੀ ਦੀ ਮੋਹਰੇ ਟੇਕ ਰੱਖ ਕੇ ਭਜਨ ਕਰਦੇ, ਕਈ ਨਦੀ ਕਿਨਾਰੇ ਪਾਣੀ ਦਾ ਸਹਾਰਾ, ਕੋਈ ਜੋਤ ਜਗਾ ਕੇ ਜੋਤ ਦਾ ਸਹਾਰਾ ਲੈਂਦਾ, ਕੋਈ ਸੂਰਜ ਵਾਲੇ ਦੇਖਦੇ ਰਹਿੰਦੇ ਉਹ ਸਹਾਰਾ ਲੈਂਦੇ, ਕਈ ਗਾਂ ਦੇ ਮੋਹਰੇ ਬਹਿ ਕੇ ਸਹਾਰਾ ਲੈਂਦੇ, ਕੋਈ ਮਾਂ ਪੇ ਨੂੰ, ਕੋਈ ਵਿਦਵਾਨ ਨੂੰ। ਮਤਲਬ ਕਿਸੇ ਪਵਿੱਤਰ ਚੀਜ਼ ਨੂੰ ਸਨਮੁਖ ਰੱਖ ਕੇ ਭਜਨ ਕਰਨਾ, ਉਹਦਾ ਮਤਲਬ ਇਹ ਹੈ ਕਿ ਮਨ ਉੱਤੇ ਸ਼ੁੱਧੀ ਦਾ ਭਾਵ ਬਣੇ। ਹੋਰ ਤਾਂ ਕੋਈ ਪ੍ਰਯੋਜਨ ਨਹੀਂ ਨਾ। ਬੁਰਾ ਦ੍ਰਿਸ਼ ਵੇਖਾਂਗੇ ਤੇ ਮਨ ਤੇ ਅਸਰ ਵੀ ਬੁਰਾਈ ਦਾ ਪਵੇਗਾ, ਜੇ ਕੋਈ ਭਲਾ ਦ੍ਰਿਸ਼ ਮੋਹਰੇ ਰੱਖ ਕੇ ਭਜਨ ਕਰਾਂਗੇ ਤੇ ਬਿਰਤੀ ਤੇ ਚੰਗਾ ਹੀ ਅਸਰ ਪੈਣਾ ਨਾ। ਆਹ ਮਤਲਬ ਹੁੰਦਾ ਕਿ ਸਾਡਾ ਮਨ ਇਕਾਗਰ ਹੋ ਜਾਏ, ਜਾਂ ਇੱਕ ਨਿਸ਼ਾਨਾ ਟਾਰਗੇਟ ਬਣਾ ਕੇ ਉਹਦੇ ਵਿੱਚ ਧੇ ਵਿੱਚ ਬਿਰਤੀ ਨੂੰ ਧਿਆਕਾਰ ਕਰਨਾ, ਕਿਉਂਕਿ ਧਿਆਤਾ ਉਹ ਹੈ ਜਿਹੜਾ ਧਿਆਨ ਕਰਨ ਵਾਲਾ, ਧਿਆਨ ਕਿਆ ਕਰਨਾ? ਆਪਣੇ ਇਸ਼ਟ ਗੁਰੂ ਪੀਰ ਦਾ, ਧੇ ਜਿਹੜੀ ਵਸਤੂ ਦਾ ਕਰਨਾ। ਇਸ ਤਰ੍ਹਾਂ ਤ੍ਰਿਪਤੀ ਅਗਿਆਤਾ ਗਿਆਨ ਗੇ ਪਰਮਾਤਾ ਪਰਮਾਨ ਪੁਰਮੇ, ਇਹ ਤ੍ਰਿਪਟੀਆਂ ਕਹਾਉਂਦੀ। ਇੱਕ ਤ੍ਰਿਗਟੀ ਹੁੰਦੀ ਜਿਹੜੀ ਦੋ ਭਰਵੱਟਿਆਂ ਦੇ ਵਿਚਾਲੇ ਜਗ੍ਹਾ, ਜਿੱਥੇ ਜਾ ਕੇ ਤਿੰਨ ਨਾੜੀਆਂ ਦਾ ਸੁਮੇਲ ਹੁੰਦਾ। ਜਿਹੜੀ ਖੱਬੀ ਸੁਰੇ ਹੈ ਇਹਨੂੰ ਈੜਾ ਕਹਿੰਦੇ, ਜਿਹੜੀ ਸੱਜੀ ਹੈ ਇਹਨੂੰ ਪਿੰਗਲਾ ਕਹਿੰਦੇ। ਇਹ ਖੱਬੀ ਨੂੰ ਚੰਦਰਮਾ ਸੁਰ ਕਹਿੰਦੇ ਆ, ਜਿਹੜੀ ਸੱਜੀ ਹੈ ਸੂਰਜ ਸੁਰ ਹੈ। ਜਿੱਥੇ ਦੋਏ ਜਾ ਕੇ ਰਲਦੀ ਇਹਨੂੰ ਸੁਖਮਣਾ ਕਹਿੰਦੇ, ਸੁਖਮਣਾ ਨਾੜੀ, ਭਚੰਗਵਾਂ ਨਾੜੀ ਵੀ ਇਹਨੂੰ ਕਹਿੰਦੇ। ਜਿਵੇਂ ਸੱਪ ਕੁੰਡਲ ਮਾਰ ਕੇ ਬੈਠਾ ਹੈ ਨਾ, ਜਾਂ ਸਪਣੀ ਬਹਿੰਦੀ ਬਿੰਨਾ ਜਿਹਾ ਬਣਾ ਕੇ, ਇਉਂ ਹੈ ਨਾੜੀ। ਜਿਲੇ ਭਜਨ ਕਰਦਿਆਂ ਕਰਦਿਆਂ ਸ਼ਬਦ ਦੇ ਬਲ ਨੂੰ ਨਾੜੀ ਖੁੱਲ ਜਾਏ, ਕੁੰਡਲਨੀ ਅਜਾਗਰ ਹੋ ਜਾਂਦੀ। ਕੁੰਡਲਨੀ ਦੇ ਅਜਾਗਰ ਹੋਣ ਨਾਲ ਤੁਸੀਂ ਇੱਕ ਦੂਜੇ ਦੇ ਹਿਰਦੇ ਦੀ ਗੱਲ ਬੁੱਝ ਸਕਦੇ ਹਾਂ ਵੀ ਕੀ ਹੈ, ਅੰਤਰਜਾਮਤਾ ਸ਼ੁਰੂ ਹੋ ਜਾਂਦੀ। ਜਿਲੇ ਕੁੰਡਲਨੀ ਤੋਂ ਅੱਗੇ ਦਸਮ ਦੁਆਰ ਚ ਚਲੇ ਜਾਂਦੇ ਹਾਂ, ਫੇਰ ਤਿੰਨਾਂ ਲੋਕਾਂ ਚ ਕੋਈ ਐਸਾ ਕੰਮ ਨੀ ਜਿਹੜਾ ਤੁਹਾਨੂੰ ਇਉਂ ਨਾ ਨਜ਼ਰ ਆਵੇ ਜਿਵੇਂ ਹਾਥੀ ਔਲਾ ਪਿਆ ਨਜ਼ਰ ਆਉਂਦਾ। ਗੁਪਤ ਪ੍ਰਗਟ ਸਾਹਿਬ ਜਾਣੀਏ ਜੇ ਮਨ ਰੱਖਾ ਥਾ, ਇਹ ਨੀ ਵੀ ਚੰਗਾ ਘਰਾਟੇ ਮਾਰ ਕੇ ਸੌ ਲਈਏ ਤੇ ਲੈਟਰ ਬਾਕਸ ਚੰਗਾ ਭਰ ਲਿਆ ਫੇਰ ਇਹ ਵਾਸਤਾ ਪ੍ਰਾਪਤ ਹੋ ਜਾਏ। ਇਹ ਵਾਸਤਾ ਲੈਣ ਲਈ ਤਾਂ ਸਾਧਨ ਕਰਨੇ ਪੈਂਦੇ, ਕਮਾਈ ਕਰਨੀ ਪੈਂਦੀ। ਕਮਾਈ ਵੀ ਜਿਨ੍ਹਾਂ ਨੇ ਕੀਤੀ ਉਹਨਾਂ ਦੀ ਸੰਗਤ ਔਰ ਆਪਣੇ ਯਤਨ ਨਾ ਕਰੀਏ ਤੇ ਕਈ ਰਾਸਤੇ ਚ ਰੁਕਾਵਟਾਂ ਵੀ ਆਉਂਦੀ ਪਤਾ ਨੀ ਲੱਗਦੀ। ਹੁਣ ਕਈ ਕਹਿੰਦੇ ਮਹਾਤਮਾ ਦੀ ਸੰਗਤ ਦੀ ਕੀ ਲੋੜ ਹੈ, ਤੇ ਸਾਨੂੰ ਪੁੱਛੋ ਨਾ ਜਿਹਨੂੰ ਲੋੜ ਪੈਂਦੀ ਹੈ। ਤੇ ਜਿਹਨੇ ਇਸ ਰਾਸਤੇ ਨੀ ਤੁਰਨਾ ਉਹਨਾਂ ਨੂੰ ਕੀ ਪਤਾ ਵੀ ਲੋੜ ਹੈ ਨਹੀਂ ਹੈ, ਤੇ ਜਿਹਨੇ ਬਹਿ ਡੰਗ ਲੈ ਕੇ ਬਣ ਜਿਹਨੇ ਗਿਆਨ ਲੈਣਾ ਉਹਨਾਂ ਨੂੰ ਗਿਆਨੀਆਂ ਵਿਗਿਆਨੀਆਂ ਮਹਾਤਮਾ ਦੀ ਸੰਗਤ ਦੀ ਲੋੜ ਹੀ ਲੋੜ ਹੈ, ਅੱਜ ਤੋਂ ਨੀ ਮੁੱਢ ਕਦੀਮ ਔਰ ਹੁਣ ਵੀ ਹੈ ਤੇ ਗਾਂ ਵੀ ਰਹੇਗੀ। ਸਿਰਫ ਇਹ ਗੱਲ ਉਹ ਲੋਕ ਕਹਿੰਦੇ ਜਿਹਨੇ ਕਿਸੇ ਰਾਸਤੇ ਤੇ ਤੁਰਨਾ, ਜਿਹੜੇ ਆਪਣੇ ਢੰਗ ਨਾਲ ਚੱਲਣਾ ਚਾਹੁੰਦੇ ਤੁਰੇ ਵਿਛਾ ਕਰਾਂ। ਅਕਸਰ ਬਾਣੀ ਪੜ੍ਹਨ ਦਾ ਮਹਾਤਮ ਤਾਂ ਹੈ ਹੀ ਹੈ ਭਜਨ ਦਾ, ਪਰ ਮੁਕੰਮਲਤਾ ਨਹੀਂ ਮਿਲੇਗੀ। ਉਹਨਾਂ ਦੇ ਅੰਦਰੋਂ ਭੇਦ ਬੁੱਧੀ ਵਾਲਾ ਪਟਾ ਤੇ ਦਬੈਸ਼ ਖਤਮ ਨਹੀਂ ਹੋਵੇਗੀ। ਇਹ ਪੜਦਾ ਉਦੋਂ ਖਤਮ ਹੁੰਦਾ ਪੂਰਵ ਕਰਮ ਅੰਕਰ ਜਾਂ ਪ੍ਰਗਟਿਓ ਤੋ ਭੇਟਿਓ ਪੁਰਖ ਰਸਕ ਬੈਰਾਗੀ। ਫੇ ਮਹਾਰਾਜ ਨੂੰ ਲੁਕਣ ਦੀ ਕੀ ਲੋੜ ਸੀ ਇਹ ਪੰਗਤ, ਜਿਹੜੀ ਦਾ ਪੂਰਵਲਾ ਕਰਮ ਜਾਗਦਾ ਫਿਰ ਰਸਿਆ ਹੋਇਆ ਕੋਈ ਮਹਾਂਪੁਰਖੀ ਨੂੰ ਮਿਲਦਾ, ਜਿਹੜਾ ਇਹਦੀ ਬੁੱਧੀ ਤੋਂ ਮਾਇਆ ਦਾ ਪਰਦਾ ਆਪਣੇ ਆਤਮਕ ਬਲ ਨਾਲ ਤੋੜਦਾ। ਤੁਸੀਂ ਸਾਧਨ ਕਰ ਲਓਗੇ ਪਰ ਬੁੱਧੀ ਤੇ ਮਾਇਆ ਦਾ ਪਰਦਾ ਬਿਨਾਂ ਮਹਾਂਪੁਰਖ ਦੀ ਸ਼ਕਤੀ ਤੋਂ ਟੁੱਟਦਾ ਨਹੀਂ। ਜਿੰਨੇ ਵੀ ਦੁਨੀਆਂ ਦੇ ਬੜੇ ਬੜੇ ਮਹਾਤਮਾ ਹੋਏ ਆ ਅਕਸਰ ਉਹਨਾਂ ਨੇ ਕਿਸੇ ਮਹਾਤਮਾ ਦੀ ਸ਼ਰਨ ਗ੍ਰਹਿਣ ਕੀਤੀ, ਉਹਨਾਂ ਦੇ ਬਚਨ ਵਿੱਚ ਆ ਕੇ ਆਪਣੇ ਜੀਵਨ ਨੂੰ ਕਸਿਆ, ਕਸਵੱਟੀ ਉੱਤੇ ਆਪਣੇ ਜੀਵਨ ਨੂੰ ਪੂਰਾ ਉਤਾਰੇ। ਪਿੰਡਰਾਂ ਵਾਲੇ ਲੈ ਲਓ, ਅਰਗੋ ਵਾਲੇ ਲੈ ਲਓ, ਰਾੜੇ ਵਾਲੇ ਲੈ ਲਓ, ਕਲੀਰਾਂ ਵਾਲੇ ਲੈ ਲਓ, ਕਿਸੇ ਪਾਸੇ ਚਲੇ ਜਾਓ, ਕਿਸੇ ਮਜ਼ਹਬ ਦੇ ਲੈ ਲਓ, ਹਿੰਦੂ ਮਤ ਦੇ ਲੈ ਲਓ, ਮੁਸਲਮਾਨ ਮਤ ਦੇ ਲੈ ਲਓ। ਫਰੀਦ ਨੇ 36 ਸਾਲ ਥੋੜੀ ਤਪੱਸਿਆ ਕੀਤੀ, ਇੰਨੀ ਸ਼ਕਤੀ ਆ ਗਈ ਚਿੜੀਆਂ ਨੂੰ ਕਹਿੰਦਾ ਮਰ ਜਾਓ, ਮਰ ਗਈਆਂ ਚਿੜੀਆਂ ਨੂੰ ਕਹਿੰਦਾ ਜੀਪੋ ਜੀ ਪਈ, ਹਕਾਰ ਹੋ ਗਿਆ ਮੇਰੇ ਵਰਗਾ ਕੌਣ ਹੈ। ਆਪਣੇ ਆਪ ਕਮਾਈ ਕਰਨਾ ਰਿਧੀਆਂ ਸਿੱਧੀਆਂ ਆ ਜਾਣਗੀਆਂ, ਦੂਏ ਦੇ ਗੱਲ ਚਿੱਤ ਦੀ ਵੀ ਸ਼ਾਇਦ ਬੋਝ ਲਾਉਂਦੇ ਬੋਝ ਲਓ, ਬਾਰ ਸਰਾਬ ਵੀ ਬੋਝਣ, ਪਰ ਬ੍ਰਹਮ ਗਿਆਨ ਨਹੀਂ ਮਿਲੋ। ਬ੍ਰਹਮ ਗਿਆਨ ਉਦੋਂ ਮਿਲਣਾ ਜਿਲੇ ਰਸਿਆ ਹੋਇਆ ਪੁਰਖ ਮਿਲ ਕੇ ਦੀ ਬੁੱਧੀ ਤੋਂ ਮਾਇਆ ਦਾ ਪਰਦਾ ਚੁੱਕੇਗਾ ਔਰ ਕਸਵੱਟੀ ਤੇ ਕੱਸ ਕੇ ਦੱਸੇਗਾ ਕਿ ਤੂੰ ਹਾਲੇ ਕਿਸੇ ਉਲਝਣ ਚ ਫਸਿਆ। ਸਹਿਦ ਉਲਝਣ ਚ ਫਸੇ ਸੀ, ਰਿਧੀਆਂ ਸਿੱਧੀਆਂ ਚ ਫਸੇ ਹੋਏ ਸੀ, ਮਹਾਰਾਜ ਨੇ ਉੱਥੋਂ ਚਿਕੜ ਚੋਂ ਕੱਢਿਆ। ਗੱਜ ਕੇ ਬੋਲੋ ਸਤਨਾਮ ਬਾਬੇ ਨਾਨਕ ਨੇ। ਉਸ ਲਿਹਾਜ਼ ਤੇ ਸੀ ਥੰਮਿਆ ਕੋਈ ਨਾ ਸਾਧ ਨੂੰ, ਸਾਧਨਾ ਦਿਸਿਆ ਜਗ ਵਿੱਚ ਕੋਆ, ਸਾਧੂ ਕਹਿੰਦੇ ਸੰਸਾਰ ਦਾ ਥਾਮਿਆ ਪਰ ਸਾਧੂ ਦਿਸ ਨਹੀਂ ਰਿਹਾ, ਲੋਕ ਰਿਧੀਆਂ ਸਿੱਧੀਆਂ ਚ ਪੈ ਗਏ ਸੀ ਪੂਜਾ ਪ੍ਰਤਿਸ਼ਠ ਸਿੱਖੀ ਸੇਵਕਿਆਂ ਦੇ ਚੱਕਰ, ਪਰ ਲੋੜ ਤਾਂ ਹੈ ਨਾ ਸਾਧੂ ਦੀ, ਸਾਧ ਰੂਪ ਆਪਣਾ ਤਨ ਧਾਰਿਆ। ਖੈਰ ਮੈਂ ਬਚਨ ਕਰ ਰਿਹਾ ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜਾ ਮਾਇਆਵੀ ਪਰਦਾ ਇਹਦੇ ਵਾਸਤੇ ਹਰ ਮਹਾਂਪੁਰਖ ਨੂੰ ਕਿਸੇ ਮਹਾਂਪੁਰਖ ਦੀ ਲੋੜ ਪਈ। ਬਾਬਾ ਫਰੀਦ ਗਏ, ਪਿਆਸ ਲੱਗੀ ਹੋਈ ਸੀ, ਉਹ ਲੜਕੀ ਖੂਹ ਚੋਂ ਪਾਣੀ ਕੱਢੇ, ਕਹਿੰਦਾ ਬੀਬੀ ਜੀ ਪਾਣੀ ਪਿਲਾਇਓ, ਕਹਿਣ ਲੱਗੇ ਬਹਿ ਜਾ ਸੰਤ ਜੀ ਪਿਲਾਉਣੇ, ਪਿਆਸ ਜ਼ਿਆਦਾ ਸੀ ਫੇਰ ਆਏ, ਕਹਿੰਦੇ ਬੈਠ ਫੇਰ ਆਏ, ਕਹਿੰਦੇ ਬਹਿ ਜਾ ਰਾਮਨ ਤੈਨੂੰ ਕਿਹਾ ਵੀ ਚਿੜੀਓ ਮਰ ਜਾਓ ਤੇ ਜੀਪੋ ਨਹੀਂ, ਐਵੇਂ ਨਾ ਲਾਲ ਜੀ ਅੱਖਾਂ ਕਰਕੇ ਦਿਖਾ। ਬਹਿ ਗਿਆ ਵਿਚਾਰਾ, ਫੇਰ ਕਹਿੰਦੀ ਆ ਜਾਓ ਬਾਪੂ ਜੀ ਪਾਣੀ ਪੀ ਲਓ ਬੜੇ ਸਤਿਕਾਰ ਨਾਲ, ਕਹਿੰਦੇ ਹੁਣ ਮੈਂ ਕੀ ਪੀਣਾ, ਫਿਰ ਤੈਨੂੰ ਦੱਸ ਕਿਵੇਂ ਪਤਾ ਲੱਗ ਗਿਆ ਵੀ ਚਿੜੀਆ ਮਰ ਜਾਓ ਜੀਪੋ, ਉਸ ਲਈ ਤਾਂ ਮੈਂ ਕੱਲਾ ਹੀ ਸੀ ਉੱਥੇ, ਹੋਰ ਹੈ ਹੀ ਕੋਈ ਨਾ। ਉਹ ਕਹਿੰਦੀ ਮੈਨੂੰ ਆਪਣੇ ਪਤੀ ਵਰਤਾ ਧਰਮ ਦੇ ਬਲ ਨਾਲ ਪਤਾ ਲੱਗੇ, ਮੈਂ ਅੱਜ ਤੱਕ ਆਪਣੇ ਪਤੀ ਤੋਂ ਬਿਨਾਂ ਆਪਣਾ ਅੰਗ ਦੂਏ ਨਾਲ ਟੱਚ ਨਹੀਂ ਕੀਤਾ, ਐਸੇ ਤਾਂ ਬਿਮਾਰੀ ਐਸੀ ਪਈ ਹੋਈ ਹੈ। ਹਾਂਜੀ ਮੈਂ ਆਪਣੇ ਫਰੈਂਡ ਨੂੰ ਮਿਲਣ ਚੱਲੀ, ਬੰਦਾ ਕਹਿੰਦਾ ਮੈਂ ਆਪਣੀ ਫਰੈਂਡਣੀ ਨੂੰ ਮਿਲਣ ਚੱਲਿਆ, ਜਿਵੇਂ ਬੋਲਦ ਦੀ ਖੁਰਲੀ ਚ ਪੱਠੇ ਹੋਣ ਉਹ ਸਵਾਦ ਨੀ ਲੱਗਦੇ, ਦੂਏ ਦੇ ਮੂੰਹ ਜ਼ਰੂਰ ਮਾਰੂ। ਆਹ ਹਾਲ ਤਾਂ ਗ੍ਰਹਿਸਤੀਆਂ ਦਾ ਹੋਇਆ, ਗ੍ਰਹਿਸਤੀ ਬਣਨਾ ਕਿਹੜਾ ਸੌਖਾ, ਗ੍ਰਹਿਸਤੀ ਬਣਨਾ ਤਾਂ ਸਾਧ ਬਣਨ ਵੀ ਔਖਾ। ਜਿਹੜਾ ਬੰਦਾ ਕਿਸੇ ਚਿੱਕੜ ਚ ਪਿਆ ਹੀ ਨੀ ਉਹਨੂੰ ਅਖਿਆਈ ਕੀ ਹੈ, ਅਖਿਆਈ ਤਾਂ ਉਹਨੂੰ ਹੈ ਜਿਹਨ ਚਿੱਕੜ ਚੋਂ ਪੈ ਕੇ ਸਾਫ਼ ਨਿਕਲਣਾ। ਗੱਜ ਕੇ ਬੋਲੋ ਸਾਧਨਾ, ਗ੍ਰਹਿਸਤੀ ਬਣਨਾ ਸਾਧ ਬਣਨ ਜ਼ਿਆਦਾ ਔਖਾ। ਗ੍ਰਹਿਸਤੀ ਇਹ ਨੀ پلہ فڑایا تو لاما للی میں گرہستی بن گیا چار کیڑے جان لے گرہستی بننا تو بہت اوکھا بابے نانک دی مثال دے دینگے وہ بھی گرہستی سی بابا نانک نے اپنی کمائی کر کے تیرہ تیرہ دیا تڑیاں تول دیتی تو اہی کہنے لوکاں دا بھی لٹ کے گھروں لے آئیے وہ بھی کرو ریس بابے نانک دی بابے نانک نے دو پوت بنائے ایک ساتھ تے ایک گرہستی دونوں سندے چ لگا تو اسی آپ جان جوگے نہیں شراب دی پیالی ڈبے پے ہیں تے پرواراں نوں ڈوبی جانے کریتیاں وچ کہہ دینا منہ پاڑ کے چھوٹے جا منہ نہ گرو نانک گرہستی سی گرو نانک گرہستی کیویں سی گرو نانک تاں گرسیا ہویا نوں کڈن آیا سی گرہستی وہ ہوندا جڑا منہ ممتا چ گرسیا ہوے گج کے بولو ستنام بابا نانک کون سن جوگی اندر جوگیا تو بھوگی اندر بھوگیا تیرا انت نہ پایا سرگ مچھ پیال جیو باری ہوں بارنے قربان تیرا ناب نو سب سنسار او پایا سرا سر تندا لایا دیکھا کیتا اپنا کر قدرت پاسا تال جیو پرگٹ پا ہارا جاپ دا سب ناوے نو پرتاپ دا او تا آپ مہاراج سن نرنکار سن او جڑے ڈنگ جو بھی برت جان اودے چے سفل چاہے برہمچاری جیون دھار لن چاہے گرہستی دھار لن پھر بھی نر لے پے وہ سڈے منگ موہ ممتا دے چکڑ جو یا وکارا دے کیڑے تھوڑو وہ وکارا دے کیڑے نو سیدھے راستے پاؤن آدھے گل کہنی بڑی سوکھی ہے پر بچاریا کرو اپنے جیون دی تلنا انہاں نال نہ دین لگ پیا کرو انہاں دے سکھاں ورگے نہیں ہو سکتے انہاں دے کتیاں ورگے نہیں اسی ہو سکتے انہاں دے گھوڑے ورگے نہیں ہو سکتے دسم پاتشاہ گھوڑے نے بل دے پٹھے ٹھنڈے کرتے گرو کے لاہور پہاڑ چ چرن مار کے پانی دا چشمہ بگا کے آپ انہاں تل کیویں ہو جائیں گے گج کے بولو ستنام گرو دی ریس کرنی گرو دے سکھ دی ریس کرنی دور دی گل ہے گرو گھر دے تاں جانوراں دی ریس نہیں ہو رہی جنہاں دے بخشش ہو چکی پر بخشش لین واسطے نمرتا غریبی دھار کے ترنا چاہیے رہو بچار میں بےنتی کر رہا سی فرید دی فرید نے کہ تے سدھی کتوں پائی کہندے جی جڑے میرے پتی پرمیشر ہے مہاتما دے سنگی پورن برہم گیانی پہنچے ہوئے اور نام دے ابھیاسی اور میں انہاں دی پوری خدمت گا رہا کدی اج تک انہاں دی آگیا دا الگ نہیں کیتا انہاں دا منہ نہیں کدی پھٹکا رہا جی دسم پاتشاہ نے ایک بار کیا کوئی بی بی ایسی ہے جن کے دا منہ نہیں پھٹکا رہا سناٹا چ آ گیا ایک بی بی اٹھی کہندے جی میں نہیں پھٹکا رہا مرد دا منہ کہندے کیوں کہندے میرا جڑا پتی سی تہاڈا سیوک بادشاہ دا نوکر سی پانچ میری لڑکیاں تے چھواں بچہ پیٹ سی تے ساتویں میں سی فتی گزر گیا مسلمانی راج چ کچھ نجم چنگے بھی ہوندے کہ راج چ اصول سی کہ جے کوئی بندہ مر جائے بندے دا بڑا پوت ہوے تے اونوں او عہدا دے دا نہ ہوے جے بچہ پیٹ چ ہوے نا اودی بھی اڑی کرنی جے تا انسان جمے تے پدوی دے دانے نہیں تا جگیر جاوے کہندے اسی لگیاں ارداساں کرن کوئی میں ہاں تے پانچ ہاں اسی چھ جنیاں نکمیاں ہاں سانو مرد بخشے مہاراج پتر نشان بخش لڑکا جمیا لڑکا جمنا جگیر بحال ہو گئی اس کر کے میں کدی مرد کا منہ نہیں پھٹکا رہا کہ مرد کر کے ساری سارے کی عزت بن گئی تھی مہاراج کا پتی بنا پاتنی تے گرو بنا گات نہیں گرو دھارنا بھی ضروری ہے جی گرو نہ دھارا گے نہ پتی نو سکھیا ملنی تے نہ پتنی نو ملنی گرہستی صحیح راہ تے تاں چلن گے جی گرو والے بن گئے اج گرہستیاں دا جیون دکھدائی کیوں بن گیا نگرے کو مرے کئی رسمی طور تے دا گرو کر لیندے ہیں پر من کر کے گرو نہیں بناؤندے گج کے بولو ساتنام گرو دھارن دی رسم نہیں کرنی گرو دھارنا اصول دوارا جی رسم کرو گے تو لابھ وا نہیں پراپت سو کہن لگا تین شکتی کہندے پتی دی سیوا چو پائی پتی سنگ چو آیا کتھا کتے لیٹ ہو گئی دیر ہو گئی جلے میں آیا اور پانی منگیا گرمیاں دا مہینہ سی میں باٹا لین چل گئی اگے چھنے جا باٹے ہی ہوندے سی آ ہن چل پیا کپ کپیاں جائے ਜਾਂ ਜਿਹੜੇ ਗਲਾਸ ਆ ਜਿਹਨੂੰ ਨਿਹੰਗ ਸਿੰਘ ਬੇਪ੍ਰਤੀਤਾ ਕਹਿੰਦੇ, ਗੱਜ ਕੇ ਬੋਲੋ, ਸਾਨੂੰ ਪਤਾ ਨੀ ਕਦੋਂ ਰੁੜ ਜਾਣਾ। ਹੁਣ ਤਾਂ ਸ਼ਰਾਬ ਦੀਆਂ ਵੀ ਗਲਾਸੀਆਂ ਤੇ ਚਾਹ ਦੀਆਂ ਵੀ ਗਲਾਸੀਆਂ ਤੇ ਦੁੱਧ ਦੀਆਂ ਵੀ ਗਲਾਸੀਆਂ ਕੱਪੀਆਂ, ਤੇ ਦੱਸੋ ਆ ਜਿਹੜੇ ਕੱਪ ਦੁੱਧ ਦਾ ਪੀ ਕੇ ਕੱਲ ਨੂੰ ਖੰਡੇ ਜ਼ਰੂਰ ਫੜ ਲੈਣਗੇ। ਗੱਜ ਕੇ ਬੋਲੋ ਸਤਨਾਮ। ਇਹ ਕੱਪੀਆਂ ਵਾਲਿਆਂ ਨੇ ਕਰਨਾ ਕੀ? ਪੁਰਾਣੇ ਸਿੰਘ ਗੜਵਾ ਰਾਤੇ ਸਰਬਲੋ ਦਾ ਢਾਈ ਢਾਈ ਕਿਲੋ ਦਾ, ਤਿੰਨ ਤਿੰਨ ਕਿਲੋ ਦਾ ਭਰ ਕੇ ਸਰਦਾਈ ਦਾ ਪੀ ਲੈਣਾ, ਬਦਾਮਾਂ ਦੀ ਦਾ, ਦੁੱਧ ਦਾ ਪੀ ਲੈਣਾ, ਗੰਨਿਆਂ ਦੀ ਰਸ ਦਾ ਪੀ ਲੈਣਾ, ਲੱਸੀ ਦਾ ਪੀ ਲੈਣਾ, ਦਹੀਂ ਦਾ ਪੀ ਲੈਣਾ। ਲੈਸਨ ਸਾਹਿਬ ਸਿੰਘ ਜੀ ਕਦੀ ਬਲੱਡ ਪ੍ਰੈਸ਼ਰ ਹੋ ਜਾਏ, ਹੁਣ ਮਾੜੀ ਜਿਹੀ ਚੂੰਡੀ ਖੰਡ ਦੀ ਚਾਹ ਚ ਪਾਉਣ ਤੋਂ ਵੀ ਡਰਦੇ ਆ ਕਿ ਸ਼ੂਗਰ ਨਾ ਹੋ ਜਾਏ, ਦਾਲ ਚ ਲੂਣ ਪਾਉਣ ਤੋਂ ਡਰਦੇ ਬਲੱਡ ਪ੍ਰੈਸ਼ਰ ਵਾਲੇ। ਪੁਰਾਣੇ ਬੁੜੇ ਲੈ ਲਓ ਗੁੜ ਦੀ ਪੱਤ ਪੱਤ ਖਾ ਜਾਂਦੇ ਸੀ, ਕਦੀ ਸ਼ੂਗਰ ਨਾ ਸੁਣਦੀ। ਸ਼ੂਗਰ ਗੁੜਾਂ ਸਕਰਾਨਾ ਨੀ ਹੁੰਦੀ, ਸ਼ੂਗਰ ਹੁੰਦੀ ਆ ਬਹੁਤੇ ਵਿਸ਼ੇ ਪਗਾਰ ਭੋਗਣ ਤੋਂ। ਗੱਜ ਕੇ ਬੋਲੋ ਸਤਨਾਮ। ਇਹਨੂੰ ਸੰਸਕ੍ਰਿਤ ਮਧੂਮੇਹ ਕਹਿੰਦੇ। ਬਹੁਤੇ ਵਿਕਾਰ ਭੋਗਣੇ, ਸਰੀਰ ਦੀਆਂ ਸਾਰੀਆਂ ਐਨਰਜੀਆਂ ਜਿਹੜੀਆਂ ਉਹ ਜਾਇਲ ਹੋ ਜਾਣੀਆਂ, ਉਹ ਤੋਂ ਬਾਅਦ ਇਹ ਰੋਗ ਪੈਦਾ ਹੋਣ। ਭਾਈ ਬੱਚਿਆਂ ਨੂੰ ਹੁੰਦਾ, ਉਹਨਾਂ ਦੇ ਮਾਂ ਪੇ ਦੇ ਹੱਡ ਵਿੱਚ ਇਹ ਰੋਗ ਹੁੰਦਾ, ਉਹਨਾਂ ਨੂੰ ਵਿਰਸੇ ਚ ਇਹ ਰੋਗ ਮਿਲਦਾ। ਜੇ ਹੁਣ ਮਹਾਤਮਾ ਦੀ ਸੰਗਤ ਕਰੋ, ਕਿਉਂਕਿ ਮੈਂ ਆਯੁਰਵੇਦ ਪੜਿਆ ਕਰਕੇ ਗੱਲ ਦੱਸ ਰਿਹਾ, ਸ਼ਾਸਤਰਾਂ ਚ ਇਹ ਵੀ ਗੱਲ ਲਿਖੀਆਂ ਹੋਈਆਂ ਹਰ ਬਿਮਾਰੀ ਦਾ, ਕਿਉਂਕਿ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਬੰਦੇ ਨੂੰ ਥੋੜਾ ਬਹੁਤ ਗਿਆਨ ਹੋਣਾ ਚਾਹੀਦਾ। ਕਿਹੜੀ ਖੁਰਾਕ ਸਰੀਰ ਨੂੰ ਬਕਾਰ ਵੱਲ ਲਿਜਾਂਦੀ, ਰੋਗ ਪੈਦਾ ਕਰਦੀ, ਕਿਹੜੀ ਖੁਰਾਕ ਸਰੀਰ ਨੂੰ ਰਿਸ਼ਟ ਪੁਸ਼ਟ ਕਰਕੇ ਤੰਦਰੁਸਤ ਔਰ ਆਤਮਾ ਨੂੰ ਬਲਵਾਨ ਬਣਾਉਂਦੀ। ਰੋਗੀ ਆਦਮੀ ਦੀ ਆਤਮਾ ਕਮਜ਼ੋਰ ਹੋ ਜਾਂਦੀ, ਤੰਦਰੁਸਤ ਆਦਮੀ ਦੀ ਆਤਮਾ ਬਲਵਾਨ ਹੋ। ਤੰਦਰੁਸਤੀ ਪੈਦਾ ਕਰਨ ਵਾਸਤੇ ਵੇਖਣਾ ਪੈਣਾ ਕਿਹੜੀ ਖੁਰਾਕ ਤੇ ਪੋਸ਼ਾਕ ਤੰਦਰੁਸਤੀ, ਮਨ ਦੀ ਕਮਜ਼ੋਰੀ ਵੀ ਰੋਗ ਪੈਦਾ ਕਰਦੀ। ਹਰ ਵੇਲੇ ਅੱਖਾਂ ਨਾਲ ਪਰਾਈਆਂ ਇਸਤਰੀਆਂ ਵੱਲ ਤੱਕੀ ਜਾਣਾ, ਮਨ ਵਿੱਚ ਭੈੜੇ ਹਿਰਸ ਦੇ ਭਾਵ ਪੈਦਾ ਹੋਣੇ, ਕਈ ਰੋਗ ਲੱਗ ਜਾਣੇ, ਕਮਜ਼ੋਰੀਆਂ ਪੈਦਾ ਹੋਣ, ਬਿਮਾਰੀਆਂ ਪੈਦਾ ਹੋ ਜਾਣੀਆਂ, ਫਿਰ ਕੈਪਸੂਲ ਗੋਲੀਆਂ ਕੁਛ ਤੇ ਖਾਈ ਜਾਣ, ਇਹਨਾਂ ਨਾਲ ਰੋਗ ਨਿਵਾਰਨ ਨਹੀਂ ਹੁੰਦੇ ਜਦ ਤੱਕ ਮਨ ਦੇ ਸੰਤੁਲਨ ਨੂੰ ਬਾਣੀ ਦੇ ਬਲ ਨਾਲ ਨਾ ਬੰਨਿਆ ਜਾਵੇ। ਗੱਜ ਕੇ ਬੋਲੋ ਸਤਨਾਮ। ਜਿਹਨਾਂ ਨੇ ਗੁਰਬਾਣੀ ਦੇ ਬਲ ਨਾਲ ਆਪਣੇ ਮਨ ਨੂੰ ਕੀਲ ਲਿਆ, ਉਹਨਾਂ ਨੇੜੇ ਤਾਂ ਬਿਮਾਰੀ ਨਹੀਂ ਆਉਂਦੀ, ਉਹ ਤਾਂ ਲੋਕਾਂ ਦੇ ਰੋਗ ਦੂਰ ਕਰਨ ਵਾਲੇ ਬਣ ਜਾਂਦੇ, ਲੋਕਾਂ ਦੇ ਰੋਗ ਦੂਰ ਕਰਨ ਵਾਲੇ। ਇਸ ਗੁਰਬਾਣੀ ਚ ਇੰਨਾ ਬਲ ਹੈ, ਸਰਬ ਰੋਗ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਰੋਗ ਵਿਆਪਦਾ ਕਦੋਂ? ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਰੋਗ ਲੱਗਦਾ ਤਾਂ ਆ ਕੁਦਰਤ ਦੇ ਅਸੂਲਾਂ ਦਾ ਉਲੰਘਣ ਕਰਨੇ ਨਾਲ, ਜਾਂ ਤੱਤਾਂ ਦੀ ਘਾਟ ਨਾਲ। ਤੱਤਾਂ ਦੀ ਘਾਟ ਵੀ ਉਦੋਂ ਪੈਂਦੀ ਜਿਹੜੇ ਕੁਦਰਤ ਦੇ ਅਸੂਲ ਦਾ ਉਲੰਘਣ ਕਰਦਾ। ਭੁੱਖ ਤਿੰਨ ਰੋਟੀਆਂ ਦੀ ਹੈ, ਠੁੱਕ ਲਈਆਂ ਪੰਜ। ਹੁਣ ਜਿਹੜਾ ਸ਼ਰਾਬ ਪੀਂਦਾ ਇਹਨ ਜਾ ਕੇ ਅੰਦਰ ਅੱਗ ਲਾਉਣੀ ਹੈ, ਭੁੱਖ ਤਿੰਨਾਂ ਦੀ ਹੁੰਦੀ, ਸ਼ਰਾਬੀ ਜ਼ਰੂਰ ਪੰਜ ਛੇ ਰੇੜ ਜਾਣੀਆਂ, ਉਹਨੂੰ ਰੋਗ ਪੈਦਾ ਕਰਨਾ ਹੀ। ਗੱਜ ਕਿਹੇ ਬੋਲੋ ਸਾਧ, ਠੀਕ ਹੈ। ਗੰਢੇ ਫਾੜੀਆਂ ਅਚਾਰ ਨਕਮੀਆਂ ਚੀਜ਼ਾਂ ਖਾਣਗੇ, ਮੀਟ ਹਜ਼ਮ ਨਹੀਂ ਹੁੰਦਾ, ਇਹਨੂੰ ਹਜ਼ਮ ਕਰਨ ਬਾਅਦ ਇਹ ਸ਼ਰਾਬ ਪੀਣਗੇ ਜ਼ਰੂਰ, ਉਵੇਂ ਗੱਲਦਾ ਹੈ। ਇਹ ਜਿਹੜਾ ਭੋਜਨ ਹੈ, ਦੁੱਧ ਆ, ਘਿਓ ਆ, ਮੱਖਣ ਆ, ਦਹੀਂ ਆ, ਇਹ ਖੁਦ ਪਚ ਗਿਆ, ਔਰ ਫਰੂਟ ਹੈ, ਇਸ ਤਰ੍ਹਾਂ ਮੇਵੇ, ਇਹ ਪਵਿੱਤਰ ਚੀਜ਼ਾਂ, ਇਹਨਾਂ ਚ ਹਿੰਸਾ ਨਹੀਂ ਹੁੰਦੀ, ਔਰ ਬਿਨਾਂ ਪਾਪ ਤੋਂ, ਔਰ ਇਹ ਮਨ ਨੂੰ ਪਵਿੱਤਰ ਤੇ ਸ਼ੁੱਧ ਔਰ ਇਨਸਾਨੀ ਖੁਰਾਕ ਹੈ। ਗੱਜ ਕੇ ਬੋਲੋ ਸਰ। ਆਹ ਜਿਹੜੇ ਪਸ਼ੂ ਪੁਸ਼ੂ ਮਰਿਓ ਖਾਣੇ ਆ, ਇਹ ਹੈਬਾਨੀ ਖੁਰਾਕ ਹੈ। ਮੁਰਦਾਰ ਪਸ਼ੂ ਮਰ ਜਾ ਹੱਡਾ ਰੇੜੀ ਸਿੱਟੀ ਦਾ, ਕੁੱਤੇ ਤੇ ਗਿਲਜਾਂ ਤੇ ਇੱਲਾਂ ਖਾਂਦੀਆਂ ਨੇ। ਅੱਜ ਇਨਸਾਨ ਮੁਰਦਾਰ ਖਾਣ ਲੱਗੇ, ਮਹਾਰਾਜ ਨੇ ਝੂਠ ਬੋਲਣ ਵਾਲੇ ਨੂੰ ਸਗੰਧ ਕਾਹਦੀ ਦਿੱਤੀ ਹੈ? ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮਹਾਏ ਸਾਥੇ, ਨਾਨਕ ਐਸਾ ਆਗੂ ਜਾਪੇ। ਹੁਣ ਤਾਂ ਆਗੂ ਕਹੀ ਕਹਿੰਦੇ ਆ, ਜੇ ਮੀਟ ਆਪ ਬਣਾ ਕੇ ਖਾ ਲਓ ਕੋਈ ਪਾਪ ਨੀ, ਸ਼ਰਾਬ ਆਪ ਕੱਢ ਕੇ ਪੀ ਲਓ ਪੰਜ ਰਤਨੀ ਕਹਿ ਕੇ, ਤੇ ਫਿਰ ਪਾਪ ਕਿਹੜੀ ਗੱਲ ਦਾ? ਗੱਜ ਕੇ ਬੋਲੋ ਸਾਧਨ। ਮਹਾਰਾਜ ਕਹਿੰਦੇ, ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕਹੋ ਮੁਨਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਜੀਆਂ ਨੂੰ ਮਾਰ ਕੇ ਖਾਣਾ ਤੁਸੀਂ ਧਰਮ ਮੰਨ ਲਿਆ, ਅਧਰਮ ਕਿਹਦਾ ਨਾਂ ਰੱਖੋਗੇ? ਜੀਆਂ ਨੂੰ ਮਾਰ ਕੇ ਖਾਣ ਵਾਲੇ ਤੁਸੀਂ ਆਪਣੇ ਆਪ ਨੂੰ ਮੁਨੀਵਰ ਸ੍ਰੇਸ਼ਟ ਮੰਨਦੇ ਆ, ਕਸਾਈ ਕਿਹਦਾ ਨਾਂ ਰੱਖੋਗੇ? ਕਹਿੰਦੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਕਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਵੀ ਖਾਈ ਜਾਂਦੇ, ਕਿਰਪਾਨਾਂ ਪਾ ਕੇ ਵੀ ਖਾਈ ਜਾਂਦੇ। ਮੁਆਫ ਕਰਨਾ, ਇਸ ਪਾਸੇ ਤਵੱਜੋ ਦੇਣ ਦੀ ਲੋੜ ਹੈ, ਆਹਾਰ ਵਿਹਾਰ ਤੇ ਆਚਾਰ ਸ਼ੁੱਧ ਕਰਨ ਦੀ ਲੋੜ ਹੈ, ਆਤਮਾ ਨੂੰ ਬਲਵਾਨ ਬਣਾਉਣ ਵਾਸਤੇ। ਫਿਰ ਨਾਮ ਦੀ ਕਮਾਈ ਕਰੋ, ਫਿਰ ਵੇਖੋ ਨਸ਼ਾ ਚੜਦਾ ਕਿ ਨਹੀਂ। ਕਈ ਕਹਿੰਦੇ, ਜੀ ਭਜਨ ਬੜਾ ਕਰਦਾ ਤੇ ਮਨ ਨਹੀਂ ਟਿਕਦਾ। میں جانتا تھا کھانتا تھا تو سارے ڈڈیاں مچھیاں کا کنا کا من ٹکیا انہوں نے کھان والوں کا من کنا ٹک دوں ککڑیاں وٹیریا نو کھان والا من ٹکتا بکرے بھی سارا دن باں باں کرتے کھانے گا تیری آتما بھی کری جائے گی پھر انہوں نے جلد بڑھتا ٹکتا وہ تڑف دے ہیں تڑفی ہوئے آتما جلد تیرے اندر وہ آنس گیا تو تڑفے گا کہ شانت ہوئے گا یہ تین دس دے اپنی آنکھ جانور نو منا رنگ کے راکش ورتی دھار کے کہنا مینو شانتی آ جائے یہ سوال نے من شانت کرنے واسطے شانت خوراک کھانی پینی ہے ستو گنی بھوجن رجو گنی تے تمو گنی گرسکھ واسطے من کج کے بولو سادھنا تمو گنی کرودھ چڈال بناوے گا کسی کا قتل کرائے گا جی چ شراب میٹ آدک آ جاندے انڈے شانڈے رجو گنی کیڑا بہتے اچار فاڑیاں فوڑیاں کھانے چٹ پٹے پدارتھ رجو گنی ستو گنی کیڑا جڑا میں پہلا سنتولن بھوجن دس دھد وچ سارے وٹامن یہ برابر کوئی خوراک نہیں سنتولن بھوجن منیا کج کے بولو سات دھد کھاؤ دہی کھاؤ بٹر کھاؤ اج کل سڈیا کڑیاں منڈے بٹر دیکھ کے انہوں نے الٹی آتی کج کے بولو سادنا ایک دن میں نوجوان کیا کہ جی ابھی بٹر تا نہیں کھانے اتنے کے ڈاکٹر کہتے ناڑیاں چ جم جانا میں کہ سانو خوراک تو کدی نہیں جمتا کج کے بولو سادنا کہتے بٹر ناڑیاں چ جم جانا پتا نہیں کیویں پٹھی سکھیا دتی معاف کرنا بابا فرید پورن گرسکھ یہ پتی پھر وہ پتنی نے بھی تصے راستے ترنا سی جد وہ گرسکھ سی ہوں وہ کہنا چکتی اتوں میں لئی کہن لگی فرید نو کہ باٹا لے کھڑی رہی وہ آدھے نیند آ گئی سنگت کی سیوا کرتا تھکیا ایک ہاتھ پیالہ رکھ چڈیا ایک ہاتھ نہ پکھا چلن لگ پیا جلے اٹھیا کہ پانی کہ لو جی پتی پرمیشر جی جلے چھ گیا کہ کدوں کی کھڑی کنے بج گئے اٹھ بجے تھی آئے سی بارہ بج گئے کہتے ادو کی کھڑی ہیں باسو کی کرپا درشٹی نے انہوں بھی برہم گیان ہو گیا برہم گیانی برہم گیان دے سکتا گیانی نے کی دینا ہوں شرابی پتی ہو تو انہوں کہنا بھی فریج چو بوتل چک لیا جا انڈے بن کے دے دے تو ہو دے دوں گج کے بولو سادنا جڑا ادا دھرم وہ بھی گوا دوں وہ سگوں نہیں پڑھتا وہ تو تڑ کے لا کے دے نہ تو بچاری ہوں کٹ تو ڈر دی بھنی جاتی ہے نہ منہ مورے لیڑا لینی ہے جدو ہوں سڑتی بلدی نے بنایا تو کھان والا کڈا کہ برہم گیا نہیں بن جو گھر چ بہتیا کے کلا پہ نہ پوڑیا تو پی ہو اس کر کے پیارو ان گلت چیزاں تیاگو گرمت دھارو میں جوگ دی تے اناج باجیاں دی گل کردا یہ چیزاں تاں پراپت ہون گیا جی انہاں بچنا تے عمل کرو یہ آ جڑی پوشاک ہے گرمت دے انسار آ جڑا بیبیاں وچ ننگیج زیادہ بدھ گیا یہ غلط کام ہے سر ننگا رکھنا یا میرے ویران دا سر ننگے رکھنا یہ من مت ہے کئی روگ پیدا ہوندے سر ننگے تو جدو دسم پاتشاہ مال وچ گئے کہندے مارا بخار نہیں ہٹدا کہندے تسی ننگے سر رہنے جا سردی اثر کر جاندی جا گرمی کر جاندی دستار تاں بنائی کہندے اج تو پرن کرو بے ننگے سر نہیں رہانگے مارا نے آپ دستار سجانا پھر کہندے مارا سورج نہیں چڑھدا کہندے دیوتیاں چ سپردا بدھ گئی کیونکہ مات لوگ دے اندر ہیں جی انہاں لوکاں نے دیو کرم دھرم دے کام چھڑتے دیوتے کہندے ہن اے لوک نہیں نیک کام کردے انہاں نے یاگ ہون کرنے چھڑتے پوجا پاٹ کرنے ہن سمے نہ مینہ نہیں پیندا سمے نہ سورج نہیں سمے نہ ساری گلاں ہٹ گئیاں اس کر کے کلیش کہن لگے تسی امر شکو سکھی دھارو دیوتیاں نو انکول کر دنے مہاراج نے اسی ویلے تنش دے اوپر تیر جلے کسیا دیوتے کم گئے اسی ویلے سورج آ چڑے گج کے بولو سات یہ گر پرتاپ سورج گرنتھ کلا لکھی ہوئی میں کولو نہیں کہہ رہا سو رہو بچار ہر گل دسم پاتشاہ نے سانو سمجھائی ہر پکھوں جانو کرایا مہاراج کسے پکھ تو ادھورا نہیں خالصا بنایا ادو جدو سانو سمپورنتا دے دیتی سرٹیفکیٹ دے دیتی پر سمپورن تا بنا گے جی سمپورن گرو دے گیان نو سنا گے اور ہردے چ بساو گے اس کر کے کتھا سننی ہوں تھی دسو من متیا کہ گرمت تھی گرستی ہیں تمہیں اِنہ ٹائم نہیں کہ سما دے سکو مہاتما تو ودیا پڑھو اسی تمہیں تریا جانے اُن گل دس جانی جن تمہیں ساری عمر چ نہیں ملنی کیونکہ سارے کو جکیرا ہوں کھڈ کے گل مورے رکھ جانی منٹ چ جی سکویش کڈیا ہوں آپ مشین نہیں گیڑنی پی جڑے سادھو سنت ہوندے انہیں ودیا دے تت کڈ کے رکھے ہوندے وہ چھتی چیز دے دیندے آپ کتاباں پڑھو گے کاتیں بیاکرن پڑھی کاتیں سیکھی پھیر لگی پھیک دے سکھو گے تے جے ریڈی میڈ چیز مل جائے تو ماڑی ہے گج کے بولو ستنام ریڈی میڈ گیان جڑا یوں ملتا سنگت چون سنگت جڑا ایک جہاز جی جہاز بہنا بیڑے پار ہو جاندے اس طرح سنگت دے جہاز جڑا چڑھتا وہ دنیا چو پار ہو جاندا وہ جڑا واہگرو ہے وہ پھر جڑے پریمی بھجن کرتے ہیں نا سیوا نا جڑا مل دوش دور ہوندا نشکام کرما نا اپاشنا کرنا پھر چنچلتا دوش اور کتھا وارتا سننے نال گیان بچار ہوندا پیا کم کرنا نہیں کرنا پاپ یا پونے ہیں جی آ رہا تیا کرہ تیا بچار پراپت ہوئی آ بانا صحیح ہے آ بانا صحیح نہیں یوں ویکھنا یوں نہیں ویکھنا سننا نہیں سننا مطلب ساری طرح دا وچار ہو جاتا پر ایک گل رہ جاندی ہے آتما پرتک نہیں ہوتی برہم ساکھیات کار پرگٹ نہیں ہوتا کتھا سننا برہم نو پرابت کرن دے یوگتیاں سادھن شوق تا مل جو اچھا پرگٹ ہونا نام دا ابھیاس کر کے مہاتما دی آشیرواد لے کے مایا دا پردہ ٹوٹن دو ایک اگلی مجل ہے پہلا نیچے دیا مجلوں نو طے کر کے اتنے پہنچا گے پھر ہونی ہے پہلا اندر نہیں ہونی اُنہ چر پہ تمہیں رب بھی مل جائے برہم گیانی مہاتما بھی مل جائے مجل نہیں ملو مجل ادو جدو نمبر وار پوڑی دے ڈنڈے پھڑ دے جاواں کئی ہوں مہاتما کو جانتے وہ جانتے صرف این ہی اہم فلانے بابے دے سیوک ہیں بابے نو ہوں میری سکھی سیوکی تے گل دوہاں چی نہیں ہوں بابا جوالا سنگھ کہندے کل جگ دے ساتھ کہندے اسیں گرو تے سکھی سیوک کہندے ساڈا گرو وہ کہندے ساڈے سکھ سیوک گروواں دا گرو گرو نانک سارے نے بلایا رج کے بولو ستنام ہوں دنیا گرو تو اجکل دے جڑے ہو چیلے چلیاں نا چیلے چلیاں جڑے ہو گروواں نا جنہیں جڑنا سی وہ تو سارے پنجے پھرتے سادھو دا کام کی ہے اپنے نہ جوڑے او دے نہ پہلا جوڑے تے پھر لوکاں نو او دے نہ جوڑے گج کے بولو ستنام اینو مہاتما کہندے جڑا پہنچایا مہاتما وہ ہمیشہ گرو نہ جوڑے گا جڑا ادھورا ہو اپنے نہ جوڑے گا ایک نشانی ہوندی سرٹیفکیٹ ہوندا ایک تھرمامیٹر ہے ایک پریکھیا ہے گرو کہے تو کچھ منگدا نہیں گرو دندا ہے سادھو کہے دا منگتا نہیں بنتا سوراو بچار اج کل سادھو بھی دیکھے جڑے دکانوں سے گراہیاں کرتے پھرتے گج کے بولو ستنام سادھو دا داتا سادھو نو کی لوڑیا گراہی چ وہ داتے دا اپاشک بن جاتا جلے داتے گرو نانک نو بنا لیا گرو نانک ساری شکتی اس نو بخش دیندا آپ بھائی ساڈا خزانہ برتی جب ٹوٹ نہ آوے بد دو جائی ایسا خزانہ ہے سو اناتھ شبد وہ پھر جڑا واہگرو ہے نا جڑے ابھیاسی بھجن کرتے باقی سادھنا چ سپن ہو گیا سر مایا دا پردہ ہے جلے انہوں درشن نہیں ہوں تو کئی بری ناستکتا اپرامتا بھی ہوتی این سال ہو گیا جو ملیا تو کچھ ہے نہیں چڈو پرے ٹکرا ہی مارتے رہے کئی بری بھجن کرتے بھی ناستکتا ہونے لگ پی